दंडवत वंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दियाय अज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादस गुरिंद को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकाग्र करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी हो रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से। इतिहास दे विच ग्रंथाकार भाई संतोख सिंह जी सौ साखी ग्रंथ दे 99वीं साखी नूं बयान कर रहे सन। प्रसंग इत्थों तक पहुंचा है कि सतगुरु गोविंद सिंह सच्चे पातशाह जी जपजी साहब दी महिमा दा बयान कर रहे सन। सतगुरु गोविंद सिंह सच्चे पातशाह जी ने आख्या कि जेकर भोजन छकण तो पहला पाठ किया जाएगा रिद्धि दे विच वाधा होवेगा, इस तो अलावा जेड़ा भोजन छकया जाएगा वो किसी प्रकार का कोई विकार पैदा नहीं करेगा। हुण सतगुरु गोविंद सिंह सच्चे पातशाह जी इस जगह दे उत्ते पूरे दे पूरे जपजी साहब की गल नहीं कर रहे, इन्होंने गल कीती है सिर्फ एक ओंकार तो लैके अकाल मूर्त तक जेड़ा पाठ किया जाएगा ओदा ऐसा फल होवेगा। ए सौ साखी दे हिसाब दे नाल ग्रंथाकार भाई संतोख सिंह जी ने बयान किया ते सतगुरु गोविंद सिंह सच्चे पातशाह जी ऐसा बयान संगत दे विच कर रहे ने। कल इथों तक कथा पहुंची सी, अज इथों अगे मैं प्रारंभ करदा। सुख सो पचे न रोजी उपजावे काल रहत होए दुख मिटावे। सतगुरु गोविंद सिंह जी कहंदे ने कि छकिया होया जिहड़ा भोजन बड़े सौखे तरीके दे नाल पच जाएगा, किसी भी प्रकार दा जिहड़ा रोग है वो शरीर दे विच नहीं दाखल होवेगा। काल रहत होए दुख मिटावे, इस तों इलावा लम्मी आयु वाला होवेगा ते अरोग रहेगा वो मनुख जड़ा के इंज करेगा। दर बलाब मैं धर्म मजारा बीच उदासी के सुख कारा। माया दे वादे दे विच माया दे लाभ दे विच इस तों अलावा धर्म दे विच ते उदासी दे विच जड़ा है वो सुख कारा रहेगा, भाव के सुख ही पाएगा। इस्त्री ब्याहन सोते उपजंते देश बदेशन को गम नंते। पाप के व्याह कराउण दे समय इस तो अलावा पुत्र पैदा होण दे समय इस तो अलावा देश या विदेश दे विच जाण दे समय भी इना पाठ जरूर करना चाहिदा है। मैं पहला भी अर्ज कर चुका है एक ओंकार तो लैके अकाल मूर्त तक जेड़ा पाठ किया जाएगा ओदा ऐसा फल होवेगा, इना जेड़ा पाठ है सतगुरु जी कहंदे ने कि इना समय दे विच जरूर लाजमी होना चाहिदा। जो द चढ़न नहीं शास्त्र प्रहारन ਹੋਣ ਯਾ ਰੂੜਨ ਬਾਜੀ ਬਾਰਨ। ਜੇਕਰ ਰਣ ਭੂਮੀ ਦੇ ਵਿੱਚ ਯੁੱਧ ਲੜਨ ਦੇ ਵਾਸਤੇ ਜਾਣਾ ਹੋਵੇ ਤਾਂ ਵੀ ਐਸਾ ਪਾਠ ਕਰਨਾ ਚਾਹੀਦਾ। ਇਸ ਤੋਂ ਇਲਾਵਾ ਹਥਿਆਰ ਚਲਾਉਣ ਤੋਂ ਪਹਿਲਾਂ ਵੀ ਐਸਾ ਪਾਠ ਕਰਨਾ ਚਾਹੀਦਾ। ਇਸ ਤੋਂ ਇਲਾਵਾ ਘੋੜੇ ਦੀ ਸਵਾਰੀ ਕਰਨੀ ਹੋਵੇ ਜਾਂ ਹਾਥੀ ਦੀ ਸਵਾਰੀ ਕਰਨੀ ਹੋਵੇ ਤੇ ਕਦੇ ਵੀ ਇੰਨੇ ਸ਼ਬਦ ਕਹਿਣ ਤੋਂ ਬਗੈਰ ਹਾਥੀ ਜਾਂ ਘੋੜੇ ਦੀ ਸਵਾਰੀ ਨਾ ਕਰੇ। ਸੁਰ ਪੂਜਨ ਮੈਂ ਮੋਹਨ ਕਰਨ, ਸਿਮਰਨ ਕਰ ਹੈ 25 ਵਰਨ। ਦੇਵਤਿਆਂ ਦੀ ਪੂਜਾ ਕਰਨ ਦੇ ਸਮੇਂ ਜਾਂ ਇਸ ਤੋਂ ਇਲਾਵਾ ਵਸੀ ਕਰਨ ਦੇ ਵਾਸਤੇ ਕਿਸੇ ਨੂੰ ਵਸ ਦੇ ਵਿੱਚ ਕਰਨ ਦੇ ਵਿੱਚ ਸਿਮਰਨ ਕਰ ਹੈ 25 ਵਰਨ, ਭਾਵ ਕੇ ਸਿਮਰਨ ਕਰਨਾ ਚਾਹੀਦਾ ਇਹਨਾਂ 25 ਹੀ ਅੱਖਰਾਂ ਦਾ, ਕਿਉਂਕਿ ਇੱਕ ਓਂਕਾਰ ਤੋਂ ਲੈ ਕੇ ਅਕਾਲ ਮੂਰਤ ਦੇ ਤੱਕ ਜੇਕਰ ਸਾਰਿਆਂ ਅੱਖਰਾਂ ਦਾ ਜੋੜ ਕੀਤਾ ਜਾਵੇ ਤੇ 25 ਅੱਖਰ ਬਣਦੇ ਨੇ। ਇੱਕ ਓਂਕਾਰ ਨੂੰ ਸਿਰਫ ਇੱਕੋ ਹੀ ਅੱਖਰ ਗਿਣਨਾ ਹੈ ਤੇ 25 ਅੱਖਰ ਬਣ ਜਾਂਦੇ ਨੇ। ਸਤਿਗੁਰੂ ਗੋਬਿੰਦ ਸਿੰਘ ਜੀ ਬਿਆਨ ਕਰ ਰਹੇ ਨੇ ਇਹਨਾਂ 25 ਅੱਖਰਾਂ ਦਾ ਪਾਠ ਜ਼ਰੂਰ ਕਰਨਾ ਚਾਹੀਦਾ ਹੈ, ਜਿਹੜੇ ਜਿਹੜੇ ਨਾਲ ਦੀ ਨਾਲ ਸਤਿਗੁਰੂ ਜੀ ਸਮੇਂ ਦੱਸ ਰਹੇ ਨੇ। ਸਾਧਨ ਪ੍ਰਵੇਸ਼ਨ ਬਾਹਰ ਜਾਣ, ਇਤਿਹਾਦਿਕ ਜੇ ਕਾਜ ਮਹਾਨ। ਨਵੇਂ ਘਰ ਦੇ ਵਿੱਚ ਜੇਕਰ ਪ੍ਰਵੇਸ਼ ਕਰਨਾ ਹੋਵੇ ਤੇ ਫੇਰ ਵੀ ਇਹਨਾਂ ਦਾ ਪਾਠ ਕਰਨਾ ਚਾਹੀਦਾ। ਜੇਕਰ ਘਰੋਂ ਕਿਧਰੇ ਦੂਰ ਬਾਹਰ ਜਾਣਾ ਹੋਵੇ ਤਾਂ ਵੀ ਇਹਨਾਂ ਦਾ ਪਾਠ ਕਰਨਾ ਚਾਹੀਦਾ। ਇਤਿਹਾਦਿਕ ਜੇ ਕਾਜ ਮਹਾਨ, ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਛੋਟੇ ਛੋਟੇ ਇਸ ਤਰ੍ਹਾਂ ਦੇ ਬਹੁਤ ਸਾਰੇ ਕੰਮਾਂ ਦੇ ਵਿੱਚ ਇਹਨਾਂ ਦਾ ਪਾਠ ਕੀਤਾ ਜਾ ਸਕਦਾ ਜਿਹੜੇ ਮੈਂ 25 ਸ਼ਬਦ ਬਿਆਨ ਕੀਤੇ ਨੇ। ਮਸਤਕ ਨਮਰ ਕਰੈ ਗੋਰੇ ਆਗੇ, ਦ੍ਰਿੜ ਪ੍ਰਤੀਤ ਕਰ ਸਿਮਰਨ ਲਾਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜਦੋਂ ਨਿਮਰਤਾ ਦੇ ਨਾਲ ਮੱਥਾ ਟੇਕਣਾ ਹੋਵੇ, ਇਸ ਤੋਂ ਇਲਾਵਾ ਦ੍ਰਿੜ ਪ੍ਰਤੀਤ ਨੂੰ ਕਰਨਾ ਹੋਵੇ, ਭਾਵ ਕੇ ਸ਼ਰਧਾ ਵਧਾਉਣੀ ਹੋਵੇ ਤਾਂ ਵੀ ਇਹਨਾਂ ਦਾ ਪਾਠ ਜ਼ਰੂਰ ਕਰਨਾ ਚਾਹੀਦਾ। ਦੇ ਦਸਵੰਦ ਗੁਰੂ ਕੋ ਸਿੱਖ, ਕਰਨ ਕਰਾਹ ਕਰੈ ਸੋ ਭਵਿਖ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਅੱਗੋਂ ਨੂੰ ਜੇਕਰ ਕੜਾ ਕਰਾਵਾਂਗਾ ਐਸੀ ਸੁਖਣਾ ਸੁਖੀ ਹੋਵੇ ਤਾਂ ਵੀ ਉਦੋਂ ਪਹਿਲਾਂ ਇਹ ਪਾਠ ਕਰਨਾ ਚਾਹੀਦਾ। ਇਸ ਤੋਂ ਇਲਾਵਾ ਦਸਵੰਦ ਦੇਣ ਤੋਂ ਪਹਿਲਾਂ ਵੀ ਐਸਾ ਪਾਠ ਕਰਨਾ ਚਾਹੀਦਾ। ਦਾਨ ਦੇਣ ਲੈਣੇ ਮੈਂ ਪ੍ਰਾਹੇ, ਅਤ ਸੁਭਾਵ ਕੀ ਪਲਟਣ ਮਾਹੇ। ਕਿਸੇ ਨੂੰ ਦਾਨ ਦੇਣਾ ਹੋਵੇ ਉਦੋਂ ਪਹਿਲਾਂ ਤੇ ਜੇਕਰ ਕਿਸੇ ਤੋਂ ਦਾਨ ਲੈਣਾ ਹੋਵੇ ਉਦੋਂ ਪਹਿਲਾਂ ਵੀ ਐਸਾ ਜਾਪ ਕਰਨਾ ਚਾਹੀਦਾ। ਆਤ ਸੁਭਾਵ ਕੀ ਪਲਟਣ ਮਾਹੇ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਬਹੁਤ ਜ਼ਿਆਦਾ ਸੁਭਾਅ ਦੇ ਬਦਲਾਵੇ ਦੇ ਵਿੱਚ ਵੀ ਇਹ ਪਾਠ ਕਰਨਾ ਚਾਹੀਦਾ। ਕਹਿਣ ਤੋਂ ਭਾਵ ਹੈ ਕਿ ਭੈੜਾ ਸੁਭਾਅ ਇਸ ਮੰਤਰ ਦੇ ਨਾਲ ਬਦਲ ਜਾਂਦਾ, ਚੰਗਾ ਬਣ ਜਾਂਦਾ। ਭੂਤ ਕੇ ਪ੍ਰੇਤ ਡਾਕਣੀ ਡੀਠ, ਸਹਿਤ ਪ੍ਰਤੀਤ ਪਠੈ ਦਿੜ ਨੀਠ। ਕਿਸੇ ਭੂਤ ਦਾ, ਕਿਸੇ ਪ੍ਰੇਤ ਦਾ, ਕਿਸੇ ਡੈਣ ਦਾ ਸਾਇਆ ਪਿਆ ਹੋਵੇ, ਨਜ਼ਰ ਲੱਗੀ ਹੋਵੇ ਤੇ ਸਹਿਤ ਪ੍ਰਤੀਤ ਦੇ ਨਾਲ ਦ੍ਰਿੜਤਾ ਦੇ ਨਾਲ ਇਹ ਪਾਠ ਕਰਨਾ ਚਾਹੀਦਾ ਬੜੇ ਚੰਗੇ ਤਰੀਕੇ ਦੇ ਨਾਲ। ਸੁਪਨ ਮੈਂ ਸ੍ਰੀ ਅਰਜਨ ਕਹਿਓ, ਦਿਜ ਬ੍ਰਿਜ ਲਾਲ ਸੋ ਪੰਡਤ ਲਹਿਓ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਸੁਪਨੇ ਦੇ ਵਿੱਚ ਐਸੀਆਂ ਜਿਹੜੀਆਂ ਗੱਲਾਂ ਸੀ ਉਹ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦੇ ਬਾਰੇ ਬਿਆਨ ਕੀਤੀਆਂ ਤੇ ਜਿਹੜੀਆਂ ਸੁਪਨੇ ਦੇ ਵਿੱਚੋਂ ਗੱਲਾਂ ਇਸ ਬ੍ਰਿਜ ਲਾਲ ਪੰਡਤ ਨੇ ਸੁਣੀਆਂ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਉਹਨੇ ਸਲੋਕ ਉਚਾਰਨ ਕੀਤੇ ਸਨ, ਉਹਨਾਂ ਸਲੋਕਾਂ ਦਾ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਰਥ ਖੋਲ ਕੇ ਬਿਆਨ ਕਰ ਰਹੇ ਨੇ। ਪ੍ਰਥਮ ਸਲੋਕ ਜਪ ਕੋ ਪਲੋ, ਤਿਸ ਬਿਦ ਕਹਿ ਕਰ ਦੀਨ, ਆਗੈ ਸਭ ਪੌੜੀਨ ਕੋ ਕਹਿ ਸੋ ਸੁਣੋ ਪਰਬੀਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪ੍ਰਥਮ ਸਲੋਕ ਜਿਹੜਾ ਹੈ ਉਹ ਭਲੇ ਤਰੀਕੇ ਦੇ ਨਾਲ ਵਿਧੀ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮਝਾਇਆ। ਆਗੈ ਸਭ ਪੌੜੀਨ ਕੋ ਕਹਿ ਸੁਣੋ ਪਰਬੀਨ, ਅੱਗੇ ਸਾਰੀਆਂ ਜਿਹੜੀਆਂ ਪੌੜੀਆਂ ਨੇ ਜਪਜੀ ਸਾਹਿਬ ਦੀਆਂ ਉਹਨਾਂ ਸਾਰਿਆਂ ਦਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਮੈਂ ਬਿਆਨ ਕਰਾਂਗਾ ਕਿ ਕਿਸ ਤਰ੍ਹਾਂ ਵੱਖਰੀ ਵੱਖਰੀ ਪੌੜੀ ਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੱਖਰਾ ਵੱਖਰਾ ਕੰਮ ਸਿੱਧ ਹੋਣ ਦੇ ਵਾਸਤੇ ਹਦਾਇਤ ਕੀਤੀ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਸਿਰ ਜਪਜੀ ਪੌੜੀ ਪ੍ਰਥਮ ਕਰ ਕਾਮਨਾ ਪੂਰ, ਪਾਠਕ ਸਭ ਸੁਖ ਪਾਏ ਕੈ ਬਿਗਨ ਬਿਨਾਸੈ ਕੂਰ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਪਜੀ ਸਾਹਿਬ ਦੀ ਜਿਹੜੀ ਪਹਿਲੀ ਪੌੜੀ ਹੈ ਉਹ ਸਾਰੀਆਂ ਹੀ ਕਾਮਨਾਵਾਂ ਨੂੰ ਪੂਰਨ ਕਰਨ ਵਾਲੀ ਹੈ। ਪਾਠਕ ਸਭ ਸੁਖ ਪਾਏ ਕੈ ਬਿਗਨ ਬਿਨਾਸੈ ਕੂਰ, ਭਾਵ ਕੇ ਜਿਹੜਾ ਪਾਠਕ ਹੈ ਜਿਹੜਾ ਪਾਠ ਕਰਨ ਵਾਲਾ ਹੈ ਉਹ ਹਰ ਇੱਕ ਤਰੀਕੇ ਦੇ ਨਾਲ ਸੁਖ ਦੀ ਪ੍ਰਾਪਤੀ ਕਰੇਗਾ। ਉਹਦੇ ਸਾਰੇ ਦੇ ਸਾਰੇ ਜਿੰਨੇ ਵੀ ਭਿਆਨਕ ਕਰੜੇ ਦੁੱਖ ਤੇ ਕਲੇਸ਼ ਨੇ ਉਹ ਸਾਰੇ ਦੇ ਸਾਰੇ ਮਿਟ ਜਾਣਗੇ। ਇਹ ਪਹਿਲੀ ਪੌੜੀ ਦੇ ਪਾਠ ਕਰਨ ਦੇ ਨਾਲ ਕਾਰਜ ਸਿੱਧ ਹੋਵੇਗਾ। ਯਾਦ ਰੱਖਣ ਦੀ ਲੋੜ ਹੈ ਕਿ ਭਾਵੇਂ ਜਪਜੀ ਸਾਹਿਬ ਦੀਆਂ 38 ਪੌੜੀਆਂ ਨੇ, ਗੁਰਪ੍ਰਸਾਦ ਜਪ ਇਥੋਂ ਤੱਕ ਤੇ ਮੂਲ ਮੰਤਰ ਮੰਨਿਆ ਜਾਂਦਾ, ਇਸ ਤੋਂ ਅੱਗੇ ਜਿਹੜਾ ਸਲੋਕ ਹੈ ਉਹ ਸ਼ੁਰੂ ਹੁੰਦਾ, ਇਸ ਤੋਂ ਬਾਅਦ ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖਵਾਰ, ਇਥੋਂ ਪਹਿਲੀ ਪੌੜੀ ਪ੍ਰਾਰੰਭ ਹੁੰਦੀ ਹੈ। ਪਰ ਸੌ ਸਾਖੀ ਦੇ ਹਿਸਾਬ ਦੇ ਨਾਲ ਉਹਨਾਂ ਨੇ 38 ਪੌੜੀਆਂ ਦੀ ਜਗ੍ਹਾ ਦੇ ਉੱਤੇ 40 ਪੌੜੀਆਂ ਦਾ ਬਿਆਨ ਕੀਤਾ, ਭਾਵ ਕੇ ਸੋਚੈ ਸੋਚ ਤੋਂ ਪਹਿਲਾਂ ਜਿਹੜਾ ਪਾਠ ਸ਼ੁਰੂ ਹੁੰਦਾ ਉਹਦੇ ਵਿੱਚ ਹੀ ਇਹਨਾਂ ਨੇ 2 ਪੌੜੀਆਂ ਗਿਣੀਆਂ ਨੇ, ਪਤਾ ਨੀ ਕਿਹੜੇ ਹਿਸਾਬ ਦੇ ਨਾਲ। ਪਰ ਉਸੇ ਹਿਸਾਬ ਦੇ ਨਾਲ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਬਿਆਨ ਕੀਤਾ, ਕਿਉਂਕਿ 100 ਸਾਖੀ ਦੇ ਵਿੱਚ ਐਸਾ ਹੀ ਲਿਖਿਆ ਹੋਇਆ। ਅੱਗੇ ਕਹਿੰਦੇ ਨੇ, ਆਸ਼ਾ ਪਰ ਦੂਜੀ ਪੜੈ ਆਦ ਸੱਚ ਜਿਹੇ ਨਾਮ। ਹੁਣ ਦੂਜੀ ਪੌੜੀ ਦੀ ਗੱਲ ਕਰਦੇ ਨੇ, ਦੂਜੀ ਪੌੜੀ ਉਦੋਂ ਪੜ੍ਹਨੀ ਚਾਹੀਦੀ ਹੈ ਜਦੋਂ ਆਸ਼ਾ ਪੂਰੀ ਹੋ ਜਾਵੇ, ਜਦੋਂ ਕਾਮਨਾ ਪੂਰੀ ਹੋ ਜਾਵੇ। ਤੇ ਵਿੱਚ ਪਾਠ ਦੇ ਰਹੇ ਨੇ ਆਦ ਸੱਚ, ਜਿਵੇਂ ਕਿ ਸ਼ੁਰੂ ਹੁੰਦੇ ਨੇ ਪਾਠ ਦੇ ਅੱਖਰ, ਆਦ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਵੀ ਸੱਚ। ਇਹ ਦੂਜੀ ਜਿਹੜੀ ਪੌੜੀ ਹੈ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸਤਿਗੁਰਾਂ ਨੇ ਬਿਆਨ ਕੀਤੇ ਕਿ ਪੜ੍ਹਨਾ ਚਾਹੀਦਾ ਹੈ, ਇਹਦਾ ਪਾਠ ਕਰਨਾ ਚਾਹੀਦਾ। ਦੇਵ ਮੰਤਰ ਯਾਰ ਚਲਨ ਮੈਂ ਔਸ਼ਧ ਰਸਾਇਣ ਸਾਮ। ਇਸ ਤੋਂ ਇਲਾਵਾ ਇਸ਼ਟ ਦੇਵ ਨਿਮੰਤਰਣ, ਭਾਵ ਕਿ ਆਪਣੇ ਇਸ਼ਟ ਦੇਵ ਨੂੰ ਆਰਾਧਨ ਦੇ ਲਈ ਵੀ ਇਹਦਾ ਪਾਠ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਦਵਾ ਵਰਤਣ ਵੇਲੇ, ਕਿਸੇ ਪ੍ਰਕਾਰ ਦੀ ਕੋਈ ਦਵਾਈ ਖਾਣੀ ਹੋਵੇ ਉਸ ਵੇਲੇ ਵੀ ਇਸ ਮੰਤਰ ਦਾ ਭਾਵ ਕਿ ਇਹਦਾ ਪਾਠ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਰਸਾਇਣ ਬਣਾਉਣ ਦੇ ਲਈ ਤੇ ਇਸ ਤੋਂ ਇਲਾਵਾ ਸਤਿਗੁਰੂ ਦੀ ਸ਼ਰਨ ਲੈਣ ਦੇ ਲਈ ਇਹਦਾ ਪਾਠ ਕੀਤਾ ਜਾਵੇ। ਬਿਪਦਾ ਕਾਰ ਜਹਾਨ ਮੈਂ ਗਾਵੇ ਕੋ ਰਹਿ ਲਾਗ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਕਿਸੇ ਪ੍ਰਕਾਰ ਦੀ ਕੋਈ ਵਿਪਤਾ ਪੈ ਜਾਵੇ, ਉਸ ਵਿਪਤਾ ਦੇ ਕੰਮ ਨੂੰ ਸਵਾਰਨ ਦੇ ਵਾਸਤੇ ਤੇ ਕੰਮ ਦੀ ਹਾਨੀ ਦੇ ਵਾਸਤੇ ਜਿਹੜੀ ਗਾਵੇ ਵਾਲੀ ਪੌੜੀ ਹੈ ਉਹ ਪੜ੍ਹਨੀ ਚਾਹੀਦੀ ਹੈ। ਗਾਵੇ ਕੋ ਤਾਣ ਜਿੱਥੋਂ ਸ਼ੁਰੂ ਹੁੰਦੀ ਹੈ, ਭਾਵ ਕਿ ਇਹ ਤੀਸਰੀ ਪੌੜੀ ਪੜ੍ਹਨੀ ਚਾਹੀਦੀ। ਕਾਰਜ ਕਾਹੂ ਅਟਕ ਮੈਂ ਦੇ ਭੇਟ ਗੁਰ ਭਾਗ। ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਕਾਰਜ ਦੇ ਵਿੱਚ ਕੋਈ ਅਟਕ ਪੈ ਜਾਵੇ, ਭਾਵ ਕੇ ਕੰਮ ਕਿਸੇ ਪ੍ਰਕਾਰ ਦੇ ਨਾਲ ਨੇਪਰੇ ਨਾ ਚੜਦਾ ਹੋਵੇ, ਅਟਕ ਗਿਆ ਹੋਵੇ, ਤੇ ਫੇਰ ਸਤਿਗੁਰੂ ਜੀ ਕਹਿੰਦੇ ਨੇ ਕਿ ਦਸਵੰਧ ਦੇ ਕੇ ਇਸੇ ਤੀਜੀ ਪੌੜੀ ਦਾ ਪਾਠ ਕਰਨਾ ਚਾਹੀਦਾ ਹੈ, ਗਾਵੇ ਵਾਲੀ ਦਾ। ਨਵ ਕਰ ਨਵ ਗ੍ਰੋਣ ਸੰਗਰ ਚੌਥੀ ਕੋ ਕਰ ਧਿਆਨ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਨਵਾਂ ਘਰ ਰਚਣ ਦੇ ਲਈ ਜਾਂ ਨਵੇਂ ਗੁਣਾਂ ਨੂੰ ਧਾਰਨ ਕਰਨ ਦੇ ਵਾਸਤੇ ਚੌਥੀ ਪੌੜੀ ਨੂੰ ਧਿਆਨ ਦੇ ਨਾਲ ਪੜ੍ਹਨਾ ਚਾਹੀਦਾ। ਜਪ ਜਪ ਸਮ ਪੜ ਸਪਤ ਦਿਨ ਸਪਤ ਪੇਟ ਧਰ ਮਾਨ। ਇਸ ਤੋਂ ਇਲਾਵਾ ਜਪੇ 40 ਵਾਰ 7 ਦਿਨਾਂ ਤੱਕ ਰੋਜ਼ ਤੇ 7 ਭੇਟਾਂ ਧਰਨੀਆਂ ਸਨਮਾਨ ਦੇ ਲਈ। ਉਦਮ ਪੰਜੇ ਜੋਦ ਮੈਂ ਛੇਵੀਂ ਸਪਤਮ ਬੰਦ ਪਰੋਏ। ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਉਦਮ ਦੇ ਲਈ 5ਵੀਂ ਪੌੜੀ ਦਾ ਪਾਠ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਯੁੱਧ ਦੇ ਵਿੱਚ, ਰਣ ਦੇ ਵਿੱਚ ਵਿਜੇ ਦੇ ਵਾਸਤੇ 6ਵੀਂ ਪੌੜੀ ਦਾ ਪਾਠ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਸਪਤਮ ਬੰਦ, ਭਾਵ ਕਿ ਕਿਸੇ ਬੰਧਨ ਦੇ ਪਿਆ ਸੱਤਵੀਂ ਪੌੜੀ ਦਾ ਪਾਠ ਕਰਨਾ ਚਾਹੀਦਾ ਹੈ, ਜਾਂ ਫਿਰ ਇਸ ਦਾ ਇਹ ਵੀ ਅਰਥ ਲੱਗ ਸਕਦਾ ਹੈ ਕਿ ਬੰਧੂ ਦੀ ਰੱਖਿਆ ਦੇ ਵਾਸਤੇ ਸੱਤਵੀਂ ਪੌੜੀ ਦਾ ਪਾਠ ਕਰੇ। ਅਟਕੀ ਨਾਰੀ ਆਠਵੀਂ ਨਾਵੀਂ ਮੰਤਰ ਸੰਦ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਪ੍ਰਸੂਤ ਦੇ ਵਿੱਚ ਜਦੋਂ ਅਟਕ ਪੈ ਜਾਵੇ ਉਸ ਵੇਲੇ ਅੱਠਵੀਂ ਪੌੜੀ ਦਾ ਪਾਠ ਕਰਨਾ ਚਾਹੀਦਾ ਹੈ, ਨਾਵੀਂ ਮੰਤਰ ਸੰਦ। ਇਸ ਤੋਂ ਇਲਾਵਾ ਕਿਸੇ ਮੰਤਰ ਦੇ ਅਸਰ ਨੂੰ ਸੰਧਣ ਦੇ ਲਈ ਜੋ ਆਪਣੇ ਉੱਤੇ ਬੁਰਾ ਅਸਰ ਨਾ ਪਾਵੇ ਉਸ ਵੇਲੇ ਨੌਵੀਂ ਪੌੜੀ ਦਾ ਪਾਠ ਕਰਨਾ ਚਾਹੀਦਾ ਹੈ, ਜਾਂ ਫਿਰ ਇਸ ਤੁਕ ਦਾ ਇੱਕ ਹੋਰ ਵੀ ਭਾਵ ਲੱਗ ਜਾਂਦਾ ਹੈ ਕਿ ਸਲਾਹ ਆਦਿਕ ਦੇ ਮਸ਼ਵਰੇ ਦੇ ਵਾਸਤੇ ਇਸ ਤਰ੍ਹਾਂ ਦੀ ਪੌੜੀ ਨੌਵੀਂ ਦਾ ਪਾਠ ਕਰੇ। ਦਸਵੀਂ ਦਸ ਦੇ ਵਣਜ ਜੈ ਵਾਹਣ ਲੈਬੇ ਬੀਚ। ਦਸਵੀਂ ਦੱਸਦੇ ਹਾਂ ਕਿ ਵਣਜ ਦੇ ਵਿੱਚ ਜੈ ਭਾਵ ਕੇ ਕਾਮਯਾਬੀ ਦੇ ਵਾਸਤੇ ਪੜ੍ਹਨੀ ਚਾਹੀਦੀ ਹੈ। ਇਸ ਤੋਂ ਇਲਾਵਾ ਕਿਸੇ ਪ੍ਰਕਾਰ ਦਾ ਕੋਈ ਵਾਹਨ ਖਰੀਦਣਾ ਹੋਵੇ ਅਸਵਾਰੀ ਦੇ ਵਾਸਤੇ ਉਸ ਵੇਲੇ ਵੀ ਦਸਵੀਂ ਪੌੜੀ ਦਾ ਪਾਠ ਕਰਨਾ ਚਾਹੀਦਾ ਹੈ। ਇਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਪਜੀ ਸਾਹਿਬ ਦੀਆਂ ਸਾਰੀਆਂ ਪੌੜੀਆਂ ਦਾ ਬਿਆਨ ਕਰ ਰਹੇ ਨੇ ਕਿ ਕਿਹੜੀ ਕਿਹੜੀ ਪੌੜੀ ਦਾ ਪਾਠ ਕਿਹੜੇ ਕਿਹੜੇ ਵੇਲੇ ਦੇ ਉੱਤੇ ਨਿਯਤ ਕਰਨਾ ਦੱਸਿਆ। ਚੜ੍ਹਨੀ ਕ੍ਰਿਆ ਵਿਕਰੈ ਵਿਖੇ ਗਿਆਰਾਂ ਪੌੜੀ ਖੀਚ। ਇਸ ਤੋਂ ਅੱਗੇ ਸਤਿਗੁਰੂ ਜੀ ਕਹਿੰਦੇ ਨੇ ਉਸ ਖਰੀਦ ਫਰੋਖਤ ਵਿੱਚ ਜੋ ਚੜ੍ਹ ਕੇ ਕਰੀਦੀ ਹੈ ਭਾਵ ਕੇ ਸੁਦਾਗਰੀ ਆਦਿਕ ਉਸ ਵੇਲੇ ਜਿਹੜੀ ਪੌੜੀ ਹੈ ਗਿਆਰਵੀਂ ਉਹਦਾ ਪਾਠ ਕਰਨਾ ਚਾਹੀਦਾ। ਬਾਰੀ ਭੜਕਲ ਪਣ ਕਰੇ ਦੁੱਖ ਅਰਿਸ਼ਟ ਕੋ ਨਾਸ। ਇਸ ਤੋਂ ਅੱਗੇ ਸਤਿਗੁਰੂ ਜੀ ਕਹਿੰਦੇ ਨੇ ਕਿ ਬਾਰਵੀਂ ਪੜ੍ਹ ਕੇ ਕਲਪਨਾ ਆਦਿ ਦੁੱਖ ਵਿਆਦ ਤੇ ਅਰਿਸ਼ਟ ਉਪਾਦ ਦਾ ਨਾਸ ਕਰੇ। ਤੇਰਾ ਤੇ ਸਿਧਣ ਭਜੈ ਕਾਰਜ ਰਾਜਸ ਰਾਸ। ਇਸ ਤੋਂ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੇਰਵੀਂ ਪੌੜੀ ਸਿੱਧੀਆਂ ਦੇ ਸੇਵਨ ਤੇ ਰਾਜਸੀ ਕੰਮਾਂ ਦੇ ਵਿੱਚ ਅਰਾਸ ਪੈਣ ਦੇ ਲਈ ਪੜ੍ਹੀ ਜਾਂਦੀ ਹੈ। ਭਾਵ ਕੇ ਜਿਹੜੀ ਤੇਰਵੀਂ ਪੌੜੀ ਹੈ ਉਹ ਸਿੱਧੀਆਂ ਦੇ ਵਾਸਤੇ ਤੇ ਰਾਜਸੀ ਕੰਮਾਂ ਨੂੰ ਪੂਰਿਆਂ ਕਰਨ ਦੇ ਵਾਸਤੇ ਪੜ੍ਹੀ ਜਾ ਸਕਦੀ।
ਜੰਤਣ ਮੈਂ ਚੌਦਸ਼ ਕਹਿਓ ਪੰਚ ਦਸ਼ੀ ਤੇ ਭੂਤ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜੰਤਰ ਲਿਖਣ ਵੇਲੇ ਜਾਂ ਜੰਤਰਾਂ ਤੋਂ ਰੱਖਿਆ ਦੇ ਲਈ ਜਿਹੜੀ ਪੌੜੀ ਹੈ ਉਹ ਪੜ੍ਹੀ ਜਾ ਸਕਦੀ ਹੈ ਚੌਦਵੀਂ, ਪੰਚ ਦਸ਼ੀ ਤੇ ਭੂਤ। ਇਸ ਤੋਂ ਇਲਾਵਾ ਪੰਦਰਵੀਂ ਨਾਲ ਭੂਤ ਨੱਠ ਜਾਂਦੇ ਨੇ, ਜਿਹੜਾ ਭੂਤ ਪ੍ਰੇਤ ਦਾ ਸਾਇਆ ਹੋਵੇ ਉਹ ਪੰਦਰਵੀਂ ਜਪਜੀ ਸਾਹਿਬ ਦੀ ਪੌੜੀ ਦੇ ਨਾਲ ਦੂਰ ਹੋ ਜਾਂਦਾ।
ਖੋੜਸ ਤੇ ਡਾਕਣ ਤਜੈ ਸੱਤ ਦਸ ਮੋਹਣ ਕੂਤ।
ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸੋਲਵੀਂ ਪੌੜੀ ਦਾ ਪਾਠ ਕਰਨ ਦੇ ਨਾਲ ਜਿਹੜੀ ਡੈਣ ਹੈ ਉਹ ਛੱਡ ਜਾਂਦੀ ਹੈ। ਇਸ ਤੋਂ ਇਲਾਵਾ ਸੱਤ ਦਸ ਮੋਹਣ ਕੂਤ ਭਾਵ ਕਿ ਸਤਾਰਵੀਂ ਮਨਮੋਹਣ ਭੋਜਨ ਪ੍ਰਾਪਤੀ ਦੇ ਲਈ ਪੜ੍ਹੀ ਜਾਂਦੀ।
ਪੜ੍ਹੇ ਅਠਾਰਾਂ ਅਠਾ ਦਸ ਨਿਤ ਉੱਠ ਵਿਦਿਆ ਹੇਤ।
18 ਵਿਦਿਆ ਦੇ ਪੜ੍ਹਨ ਦੇ ਵਾਸਤੇ 18ਵੀਂ ਪੌੜੀ ਦਾ ਪਾਠ ਕਰਨਾ ਚਾਹੀਦਾ ਹੈ।
ਖੱਟ ਮਾਹੇ ਵਿਦਿਆ ਵਧੇ ਨਿਰਮਲ ਬੁੱਧ ਸੁਚੇਤ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ 6 ਮਹੀਨਿਆਂ ਦੇ ਵਿੱਚ ਹੀ ਵਿਦਿਆ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਜੇਕਰ 18ਵੀਂ ਪੌੜੀ ਦਾ ਨਿਯਮ ਦੇ ਨਾਲ ਪਾਠ ਕੀਤਾ ਜਾਵੇ। ਨਿਰਮਲ ਬੁੱਧ ਸੁਚੇਤ ਜਿਹੜੀ ਬੁੱਧੀ ਹੈ ਉਹ ਬੜੀ ਤੀਖਣ ਤੇ ਮੈਲ ਤੋਂ ਰਹਿਤ ਨਿਰਮਲ ਹੋ ਜਾਂਦੀ ਹੈ ਤੇ ਬੁੱਧੀ ਦੀ ਸੁਚੇਤੀ ਦੇ ਵਿੱਚ ਵਾਧਾ ਹੁੰਦਾ।
19 ਸੁਨੀ ਜੋਗ ਮੈਂ ਬੇਸੀ ਨਾਰ ਸੰਜੋਗ।
ਇਸ ਤੋਂ ਅੱਗੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ 19 ਸੁਨੀ ਜੋਗ ਮੈਂ ਅਫਰ ਯੋਗ ਦੇ ਲਈ ਜਿਹੜੀ ਪੜ੍ਹੀ ਜਾਂਦੀ ਹੈ ਉਹ ਹੈ ਪੌੜੀ 19ਵੀਂ। ਇਸ ਤੋਂ ਇਲਾਵਾ ਜਿਹੜੀ 20ਵੀਂ ਪੌੜੀ ਹੈ ਉਹ ਨਾਰੀ ਨੂੰ ਵਿਆਹੁਣ ਦੇ ਵਾਸਤੇ ਪੜ੍ਹੀ ਜਾਂਦੀ।
ਸੰਤਤ ਹਿਤ 21ਵੀਂ ਮ੍ਰਿਤ ਸੁਤ 22ਵੀਂ ਜੋਗ।
ਇਸ ਤੋਂ ਅੱਗੇ ਸਤਿਗੁਰੂ ਜੀ ਕਹਿੰਦੇ ਨੇ ਕਿ ਸੰਤਤ ਦੇ ਵਾਸਤੇ ਭਾਵ ਕੇ ਔਲਾਦ ਦੇ ਵਾਸਤੇ ਜਿਹੜੀ 21ਵੀਂ ਪੌੜੀ ਹੈ ਉਹ ਪੜ੍ਹਨੀ ਚਾਹੀਦੀ ਹੈ।
ਮ੍ਰਿਤ ਸੁਤ 22ਵੀਂ ਜੋਗ
ਇਸ ਤੋਂ ਅੱਗੇ 22ਵੀਂ ਦਾ ਮੇਲ ਹੈ ਪੁੱਤਰ ਦੇ ਮਰਨ ਦੇ ਨਾਲ ਭਾਵ ਕੇ
18 ਹਾਦ ਕਸਰ ਹੋਵੇ ਤੇ ਪੁੱਤਰ ਜੰਮ ਕੇ ਮਰ ਜਾਂਦੇ ਹੋਣ, ਉਸ ਵੇਲੇ ਜਿਹੜੀ ਪੌੜੀ ਹੈ ਇਹ ਇਹਨੂੰ ਪੜਨਾ ਚਾਹੀਦਾ ਤਾਂ ਕਿ ਜਨਮੇ ਪੁੱਤਰਾਂ ਦੀ ਬਾਅਦ ਦੇ ਵਿੱਚ ਮੌਤ ਛੇਤੀ ਨਾ ਹੋਵੇ। ਤੇਰ ਦਣ ਅਖੁੱਟ ਮੈਂ ਚੌਵੀ ਚਾਤੁਰ ਪ੍ਰੀਤ। ਤੇਵੀਂ ਜਿਹੜੀ ਪੌੜੀ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਅਖੁੱਟ ਵਿਦਿਆਂ ਦੀ ਪ੍ਰਾਪਤੀ ਦੇ ਵਾਸਤੇ ਪੜੀ ਜਾਂਦੀ ਹੈ। ਪੰਚ ਵਿਸਮੀ ਆਦਰੇ ਸਭ ਕੋ ਮੋਹਨ ਰੀਤ। ਆਪਣੇ ਆਦਰ ਦੇ ਲਈ ਜੋ ਸਾਰੇ ਦੇ ਸਾਰੇ ਮੇਰੇ ਤੇ ਮੋਹਿਤ ਹੋ ਜਾਣ, ਮੇਰਾ ਆਦਰ ਸਨਮਾਨ ਕਰਨ, ਇਸ ਦੇ ਵਾਸਤੇ ਪੌੜੀ ਦਾ ਪਾਠ ਕਰਨਾ ਚਾਹੀਦਾ। 26 ਛਲ ਮੈਂ ਬਲ ਧਰੇ ਸਪਤ ਵਿੰਸ ਕਾ ਜਾਪ। ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਦੂਸਰਿਆਂ ਦੇ ਛਲਾਂ ਦੇ ਵਿੱਚੋਂ ਬਚਣ ਦੇ ਲਈ ਇਸ ਪੌੜੀ ਦਾ ਪਾਠ ਕਰਨਾ ਚਾਹੀਦਾ। ਬਲ ਧਰੇ ਸਪਤ ਵਿੰਸ ਕਾ ਜਾਪ ਭਾਵ ਕਿ 27ਵੀਂ ਦਾ ਜਿਹੜਾ ਜਾਪ ਹੈ ਉਹ ਬਲ ਧਾਰਨ ਦੇ ਲਈ ਕੀਤਾ ਜਾਣਾ ਚਾਹੀਦਾ। ਇਸ ਤੋਂ ਇਲਾਵਾ 26ਵੀਂ ਦਾ ਪਾਠ ਕਰਨਾ ਚਾਹੀਦਾ ਕਿ ਕਿਸੇ ਵੈਰੀ ਦੇ ਛਲ ਤੋਂ ਬਚਿਆ ਜਾ ਸਕੇ। ਆਠ ਵਿਸ ਪੈ ਦੂਰ ਕੋ ਹੋਏ ਬਜਰ ਸਮ ਪਾਪ। ਇਸ ਤੋਂ ਅੱਗੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕਿ ਭੈ ਦੇ ਦੂਰ ਕਰਨ ਦੇ ਲਈ, ਡਰ ਨੂੰ ਦੂਰ ਕਰਨ ਦੇ ਵਾਸਤੇ ਇਸ ਪੌੜੀ ਦਾ ਪਾਠ ਕੀਤਾ ਜਾ ਸਕਦਾ 28ਵੀਂ ਦਾ। ਇਸ ਤੋਂ ਇਲਾਵਾ ਜੇਕਰ ਬੱਜਰ ਤੋਂ ਬੱਜਰ ਪਾਪ ਕੇ ਮਹਾ ਭਿਆਨਕ ਤੋਂ ਵੱਡਾ ਕੋਈ ਪਾਪ ਹੋ ਗਿਆ ਹੋਵੇ ਤੇ ਉਸ ਦੇ ਪਾਪ ਦੇ ਭਾਰ ਨੂੰ ਉਤਾਰਨ ਦੇ ਲਈ ਵੀ ਇਹ ਪੌੜੀ ਸਿੱਧ ਕਰੇਗੀ। ਵਿਖ ਪੀਵੈ ਬਿਖਿਆ ਕਟੈ 29 ਸੇ ਕਾ ਚਾੜ। ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜ਼ਹਿਰ ਪੀਤੀ ਹੋਵੇ ਜਾਂ ਸਾਪ ਪਾਦਕ ਜੰਤੂ ਜ਼ਹਿਰੀਲਾ ਕੱਟ ਗਿਆ ਹੋਵੇ ਤਾਂ 29ਵੀਂ ਪੌੜੀ ਦਾ ਪਾਠ ਉਸ ਸਾਰੇ ਜ਼ਹਿਰ ਨੂੰ ਝਾੜ ਦੇਵੇਗਾ, ਭਾਵ ਕੇ ਸਰੀਰ ਸੌਖਾ ਰਹੇਗਾ। ਦੂਧ ਵਧਾਵੈ ਵਜ਼ਨ ਮੈਂ 30 ਪੌੜੀਆਂ ਗਾੜ। ਇਸ ਤੋਂ ਅੱਗੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜੇਕਰ ਜਪਜੀ ਸਾਹਿਬ ਦੀ 30ਵੀਂ ਪੌੜੀ ਦਾ ਪਾਠ ਕੀਤਾ ਜਾਵੇ ਤੇ ਦੁੱਧ ਦੇ ਤੋਲ ਦੇ ਵਿੱਚ ਵਾਧਾ ਹੁੰਦਾ ਹੈ, ਭਾਵ ਕਿ ਗਊ ਮੱਝ ਦਾ ਜਿਹੜਾ ਦੁੱਧ ਹੈ ਉਹ ਵਜਨ ਦੇ ਵਿੱਚ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਇਸੇ ਹੀ ਪੌੜੀ ਦਾ ਜੇਕਰ ਪਾਠ ਕੀਤਾ ਜਾਵੇ ਤੇ ਜਿਹੜਾ ਦੁੱਧ ਹੈ ਉਹ ਗਾੜਾ ਵੀ ਹੋ ਜਾਂਦਾ। ਏਕੀ ਛੇਕੋ ਦੋ ਕੀ ਭਾਜੈ ਤ੍ਰੈ ਤੇਤੇ ਇੱਕ ਤਾਪ। ਨਿਤ ਜੁਆਰੀ 34 ਪੜੈ 40-40 ਮਾਪ। ਸਤਿਗੁਰੂ ਗੋਬਿੰਦ ਸਿੰਘ ਜੀ ਬਚਨ ਕਰਦੇ ਨੇ ਕਿ ਏਕੀ ਤੋਂ ਭਾਵ ਹੈ ਕਿ 31ਵੀਂ ਪੌੜੀ ਦੇ ਜਪ ਤੋਂ, ਛੇਕੇ ਤੋਂ ਭਾਵ ਹੈ ਕਿ ਕਦੇ ਲਹਿਣ ਕਦੇ ਚੜਨ ਵਾਲਾ ਤਾਪ, ਤੇ ਦੋਕੀ ਤੋਂ ਭਾਵ ਹੈ ਕਿ 32ਵੀਂ ਪੌੜੀ ਤੋਂ ਭਾਗੇ ਤ੍ਰੈ 23 ਤਾਪ ਜਿਹੜਾ ਹੈ ਉਹ ਭੱਜ ਜਾਂਦਾ ਹੈ, ਤੇ ਤੇਤੇ ਭਾਵ ਕੇ 33ਵੀਂ ਦੇ ਪਾਠ ਦੇ ਨਾਲ ਇੱਕੋ ਜਿਹਾ ਚੜਿਆ ਰਹਿਣ ਵਾਲਾ ਤਾਪ ਭੱਜ ਜਾਂਦਾ ਹੈ। ਜਿਸ ਨੂੰ ਰੋਜ਼ ਤਾਪ ਚੜਦਾ ਹੋਵੇ ਉਹ 34ਵੀਂ ਪੌੜੀ ਦਾ ਪਾਠ ਕਰੇ। ਇਹਨਾਂ ਸਾਰਿਆਂ ਦੇ ਲਈ ਇੱਕ ਪੌੜੀ ਹੀ 40-40 ਵਾਰ ਪੜਨੀ ਚਾਹੀਦੀ ਹੈ। ਇਸ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ। ਕਰਮ ਮਾਜ 10 ਕੋ ਪੜੈ ਅਰਥ ਮਾਹ ਵੀ ਪਾਠ। ਤੀ ਕਾਮਨਾ ਸੰਚਰਤ 40 ਮੁਕਤ ਸੋਰਾਠ। ਇਸ ਤੋਂ ਅੱਗੇ ਪੌੜੀਆਂ ਦੇ ਪਾਠਾਂ ਦੀ ਗਿਣਤੀ ਦਾ ਆਮ ਜਿਹੜਾ ਨਿਯਮ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੱਸਿਆ। ਕਹਿੰਦੇ ਨੇ ਕਰਮ ਪਦਾਰਥ ਜੋ ਪੌੜੀ ਕਹੀ ਹੈ ਉਸ ਦੇ 10 ਪਾਠ ਪੜੇ, ਅਰਥ ਭਾਵ ਕੇ ਧਨ ਆਦਿਕ ਦੇ ਲਈ ਜੋ ਕਹੀ ਹੈ ਉਸ ਦੇ 20 ਪਾਠ, ਤੇ ਕਾਮਨਾ ਪ੍ਰਾਪਤੀ ਦੇ ਲਈ ਜੋ ਕਹੀ ਹੈ ਉਸ ਦੇ 30 ਪਾਠ, ਤੇ ਸ੍ਰੇਸ਼ਟ ਮੁਕਤੀ ਦੇ ਲਈ ਜੋ ਕਹੀ ਗਈ ਪੌੜੀ ਹੈ ਉਹਦੇ 40 ਪਾਠ ਕਰੇ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਗੱਲ ਦਾ ਬਿਆਨ ਕਰ ਰਹੇ ਨੇ, ਇਹਨਾਂ ਤੁਕਾਂ ਦੇ ਇਸ ਦੋਹਰੇ ਦੇ ਇਸ ਤਰ੍ਹਾਂ ਵੀ ਭਾਵ ਲੱਗਦੇ ਨੇ ਕਿ ਕਿਸੇ ਕਾਰੀ ਦੀ ਸਿੱਧੀ ਦੇ ਲਈ 10 ਪਾਠ ਪੂਰੇ ਜਪਜੀ ਦੇ ਕਰੇ, ਧਨ ਦੇ ਲਈ 20 ਪਾਠ ਜਪਜੀ ਦੇ ਕਰੇ, ਰਾਜ ਦੀ ਕਾਮਨਾ ਪੂਰਨ ਹੋਣ ਦੇ ਲਈ 30, ਤੇ ਮੁਕਤੀ ਦੇ ਲਈ 40 ਪਾਠ ਜਪਜੀ ਸਾਹਿਬ ਦੇ ਪੂਰੇ ਦੇ ਕਰਨੇ ਚਾਹੀਦੇ ਨੇ। 35 ਪੰਗਤ ਛੱਤੀਗੜ ਸੂਰ ਕਾਜ 37 38 ਮਿਲਣੇ ਸਾਧ ਕੇ ਕਹਿ ਨਿਪ ਪੌਰ ਅਸੀਸ। 35ਵੀਂ ਪੌੜੀ ਭਾਈਚਾਰੇ ਦੇ ਵਿੱਚ ਮਾਣ ਦੇ ਲਈ ਤੇ 26ਵੀਂ ਕਿਲਾ ਫਤਿਹ ਕਰਨ ਦੇ ਲਈ ਤੇ 37ਵੀਂ ਸੂਰਮਤਾਈ ਦੇ ਕਾਰਜ ਦੇ ਲਈ। ਇਸ ਤੋਂ ਅੱਗੇ 38 ਮਿਲਣੇ ਸਾਧ ਕੇ ਕਹਿਣਿਪ ਪੌਰ ਅਸੀਸ 38ਵੀਂ ਪੌੜੀ ਦਾ ਪਾਠ ਕਰਨਾ ਚਾਹੀਦਾ। ਜੇਕਰ ਸਾਧੂ ਸੰਤ ਨੂੰ ਮਿਲਣ ਦੇ ਵਾਸਤੇ ਜਾਣਾ ਹੋਵੇ ਕਹਿਣਿਪ ਪੌਰ ਅਸੀਸ, ਇਸ ਤੋਂ ਇਲਾਵਾ ਜਾਂ ਰਾਜ ਦੁਆਰੇ ਦੇ ਵਿੱਚ ਆਪਣੀ ਮਾਣ ਸੁਭਾ ਦੇ ਵਾਸਤੇ 38ਵੀਂ ਪੌੜੀ ਦਾ ਪਾਠ ਕਰਨਾ ਚਾਹੀਦਾ। 39 ਤਨ ਦੇਵ ਕੋ 40 ਚਤਰ ਪੁਜ ਰੂਪ। ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਭਾਵੇਂ ਜਪਜੀ ਸਾਹਿਬ ਦੀਆਂ 38 ਪੌੜੀਆਂ ਨੇ, ਪਰ 100 ਸਾਖੀ ਦੇ ਹਿਸਾਬ ਦੇ ਨਾਲ ਜਿਹੜੀ ਪਹਿਲੀ ਪੌੜੀ ਹੈ ਉਸ ਨੂੰ ਪਹਿਲੀ ਪੌੜੀ ਨਹੀਂ ਮੰਨਿਆ ਗਿਆ। ਪਹਿਲੀ ਪੌੜੀ ਤੋਂ ਪਹਿਲਾਂ ਵੀ 2 ਪੌੜੀਆਂ ਮੰਨਿਆ ਗਿਆ ਹੈ, ਉਸ ਦੇ ਹਿਸਾਬ ਦੇ ਨਾਲ ਇਹਨਾਂ ਨੇ 40 ਦੀ ਗਿਣਤੀ ਕੀਤੀ ਹੈ। ਇਸ ਕਰਕੇ 100 ਸਾਖੀ ਦੇ ਹਿਸਾਬ ਦੇ ਨਾਲ ਹੀ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਕੋਈ ਫਰਕ ਨਹੀਂ ਪਾਇਆ, ਉਸੇ ਤਰ੍ਹਾਂ ਬਿਆਨ ਕੀਤਾ ਹੈ। 100 ਸਾਖੀ ਦੇ ਹਿਸਾਬ ਦੇ ਨਾਲ 39 ਤਨ ਦੇਵ ਕੋ, ਭਾਵ ਕੇ ਦੇਵ ਤਨ ਹੋਣ ਦੇ ਵਾਸਤੇ ਜਿਹੜਾ 39ਵੀਂ ਪੌੜੀ ਦਾ ਪਾਠ ਹੈ ਉਹ ਕਰਨਾ ਚਾਹੀਦਾ। 40 ਚਤਰ ਪੁਜ ਰੂਪ, ਇਸ ਤੋਂ ਇਲਾਵਾ ਚਤਰ ਪੁਜ ਭਾਵ ਕੇ 4 ਬਾਹਾਂ ਵਾਲਾ ਸਰੂਪ ਧਾਰਨ ਕਰਨ ਦੇ ਵਾਸਤੇ, ਭਾਵ ਕੇ ਵਿਸ਼ਨੂੰ ਬਣਨ ਦੇ ਵਾਸਤੇ ਜਿਹੜੀ 40ਵੀਂ ਪੌੜੀ ਹੈ ਉਹ ਪੜ੍ਹਨੀ ਚਾਹੀਦੀ ਹੈ ਵਿਸ਼ਨੂੰ ਰੂਪ ਹੋਣ ਦੇ ਲਈ। 4 ਪਾਂਤ ਜਪ ਲਿਖ ਹੋਤੇ ਭੋਜਨ ਅਖੈ ਸਰੂਪ ਹੋਣ ਦੇ ਲਈ, ਭਾਵ ਕੇ ਕੇਵਲ ਮੁਕਤੇ ਦੇ ਲਈ 4 ਤਰ੍ਹਾਂ ਦੇ ਨਾਲ ਜਪਜੀ ਸੇਵਨ ਕਰੇ, ਜਪੇ ਲਿਖੇ ਹੋਮ ਕਰੇ ਤੇ ਭੋਜਨ ਦੇਵੇ ਭਾਵ ਕੇ ਯੱਗ ਕਰੇ। ਜਪ ਮਹਿਮਾ ਪੌੜੀ ਪੜੇ ਗੁਰਸਨ ਪ੍ਰੀਤ, ਨਿਹਚਾ ਜਾਂ ਕਾ ਗੁਰਨ ਮੈਂ ਹੋਏ ਸਫਲ ਤੇ ਰੀਤ। ਅੱਗੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਪਜੀ ਦੀਆਂ ਪੌੜੀਆਂ ਦੀ ਜੋ ਮਹਿਮਾ ਮੈਂ ਲਿਖੀ ਹੈ ਉਸ ਉਸ ਕਾਰਜ ਦੇ ਲਈ ਪੜੇ ਗੁਰੂ ਦੇ ਨਾਲ ਪ੍ਰੀਤੀ ਨੂੰ ਧਾਰਨ ਕਰੇ। ਨਿਹਚਾ ਜਾਂ ਕਾ ਗੁਰਨ ਮੈਂ ਹੋਏ ਸਫਲ ਤੇ ਰੀਤ, ਭਾਵ ਕੇ ਜਿਹਦਾ ਨਿਸ਼ਚਾ ਹੈ, ਜਿਹਦੀ ਪ੍ਰਤੀਤ ਹੈ ਗੁਰੂ ਦੇ ਚਰਨਾਂ ਦੇ ਨਾਲ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹਦੀ ਜਿਹੜੀ ਹਿਰਦੇ ਦੀ ਕੋਈ ਵੀ ਕਾਮਨਾ ਹੈ ਉਹ ਰੀਤੀ ਦੇ ਨਾਲ ਸਫਲ ਹੁੰਦੀ। ਇਹ ਜਪ ਗੁਰ ਅਰ ਜਨ ਸਬਦ ਗੁਰ ਨਾਨਕ ਮੁਖ ਮੰਤ, ਇਹ ਜਪਜੀ ਗੁਰੂ ਨਾਨਕ ਦੇਵ ਜੀ ਦੇ ਮੁਖੋਂ ਉਚਰਿਆ ਮੰਤਰ ਹੈ ਤੇ ਗੁਰੂ ਅਰਜਨ ਜੀ ਨੇ ਇਸ ਨੂੰ ਵਿਧੀ ਸਣੇ ਹੁਣ ਪ੍ਰਗਟ ਕੀਤਾ ਹੈ ਤੇ ਗੁਰੂ ਰਾਜ ਭਾਵ ਕੇ ਗੁਰੂ ਰਾਮਦਾਸ ਜੀ ਨੇ ਹੱਥੀ ਲਿਖਿਆ, ਉਸੇ ਤੋਂ ਫੇਰ ਸੰਤਾਂ ਦੇ ਸੁਖ ਲਈ ਸਤਿਗੁਰੂ ਸਨਮੁਖ ਭਾਈ ਗੁਰਦਾਸ ਜੀ ਨੇ ਲਿਖਿਆ ਸੀ। ਭਾਵੇ ਹੈ ਕਿ ਗੁਰੂ ਰਾਮਦਾਸ ਜੀ ਨੇ ਜਪਜੀ ਸਾਹਿਬ ਦੇ ਸ਼ੁੱਧ ਪਾਠ ਦੀ ਇੱਕ ਸੈਂਚੀ ਆਪ ਆਪਣੇ ਹਸਤ ਕਮਲਾਂ ਦੇ ਨਾਲ ਲਿਖੀ ਸੀ। ਭਾਈ ਗੁਰਦਾਸ ਜੀ ਨੇ ਲਿਖਤੀ ਸ੍ਰੀ ਆਦਿ ਗ੍ਰੰਥ ਸਾਹਿਬ ਦੇ ਵਿੱਚ ਜਪਜੀ ਦਾ ਉਤਾਰਾ ਉਸੇ ਤੋਂ ਕੀਤਾ। ਉਸ ਤੋਂ ਹੋਏ ਕਈ ਉਤਾਰਿਆਂ ਵਿੱਚ ਇਸ ਤਰ੍ਹਾਂ ਲਿਖਿਆ ਹੈ, ਜਪ ਗੁਰੂ ਰਾਮਦਾਸ ਜੀਉ ਕੇ ਨਕਲ ਕਾ ਨਕਲ ਥਾ ਤਿਸ ਕੀ ਨਕਲ। ਇਹ ਪਾਠ ਇੱਕ ਬੀੜ ਸੰਮਤ 1736 ਈਸਵੀ ਸੁਦੀ 3 ਦੀ ਲਿਖੀ ਹੋਈ ਵਿੱਚੋਂ ਹੈ। ਜਿੰਨੀ ਵੀ ਨਕਲ ਹੁੰਦੀ ਹੈ ਉਨੀ ਵੇਰ ਨਕਲ ਲਿਖਿਆ ਹੁੰਦਾ ਹੈ। ਇਸ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬਿਆਨ ਕਰ ਰਹੇ ਨੇ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਮਹਿਮਾ ਨੂੰ ਬਿਆਨ ਕੀਤਾ, ਜਿਹਨੂੰ ਕਿ ਪੰਡਿਤ ਨੇ ਸੁਣਿਆ ਸੁਪਨੇ ਦੇ ਵਿੱਚ ਤੇ ਉਹਨੇ ਫਿਰ ਸਲੋਕ ਉਚਾਰਨ ਕੀਤਾ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਸਲੋਕ ਦਾ ਅੱਗੋਂ ਹਵਾਲਾ ਦਿੱਤਾ। ਹੁਣ ਇਸ ਜਗ੍ਹਾ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਸਤਿਗੁਰੂ ਨਾਨਕ ਦੀ ਰਚੀ ਹੋਈ ਜਿਹੜੀ ਬਾਣੀ ਜਪਜੀ ਸੀ ਉਹਨੂੰ ਸਾਰਿਆਂ ਤੋਂ ਪਹਿਲਾਂ ਇੱਕ ਸੈਂਚੀ ਦੇ ਵਿੱਚ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਤੇ ਜਦੋਂ ਇਸ ਬੀੜ ਦੀ ਬੁਨਿਆਦ ਬੰਨੀ ਗਈ, ਭਾਵ ਕੇ ਜਦੋਂ ਆਦਿ ਬਾਣੀ ਨੂੰ ਤਿਆਰ ਕੀਤਾ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਤੇ ਭਾਈ ਗੁਰਦਾਸ ਨੇ ਲਿਖਿਆ ਤੇ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੀ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸੈਂਚੀ ਲਿਖੀ ਹੋਈ ਸੀ ਉਸੇ ਤੋਂ ਉਤਾਰਾ ਕਰਕੇ ਹੀ ਬੀੜ ਦੇ ਵਿੱਚ ਇਸ ਜਪਜੀ ਬਾਣੀ ਨੂੰ ਚਾੜਿਆ ਗਿਆ। ਇਥੋਂ ਤੱਕ ਕਿ ਉਹਦੇ ਉੱਤੇ ਇਸ ਤਰ੍ਹਾਂ ਲਿਖਿਆ ਹੋਇਆ ਕਿ ਜਪ ਗੁਰੂ ਰਾਮਦਾਸ ਜੀਓ ਕੇ ਨਕਲ ਕਾ ਨਕਲ, ਭਾਵ ਕਿ ਉਥੋਂ ਨਕਲ ਕੀਤੀ ਹੈ, ਉਥੋਂ ਕਾਪੀ ਕੀਤੀ ਹੈ। ਇਸ ਤਰ੍ਹਾਂ ਵੀ ਪੁਰਾਣੀਆਂ ਪੋਥੀਆਂ ਦੇ ਵਿੱਚ ਲਿਖਿਆ ਮਿਲਦਾ ਸੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਗੱਲ ਦਾ ਬਿਆਨ ਕਰ ਰਹੇ ਨੇ। ਸਭ ਸਾਧਨ ਪ੍ਰਗਟ ਕੀਏ ਨਹੀਂ ਦੁਸ਼ਟ ਕੋ ਦੇਹ। ਇਸ ਤੋਂ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪ੍ਰਯੋਜਨ ਦੀ ਸਿੱਧੀ ਲਈ ਸਾਰੇ ਸਾਧਨ ਅਸਾਂ ਇੱਥੇ ਪ੍ਰਗਟ ਕੀਤੇ ਹਨ, ਇਹ ਦੁਸ਼ਟਾਂ ਨੂੰ ਨਹੀਂ ਦੱਸਣੇ। ਇਸ ਤੋਂ ਇਲਾਵਾ ਸਤਿਗੁਰਾਂ ਨੇ ਇਹ ਵੀ ਵਚਨ ਕੀਤਾ ਕਿ ਸਭ ਸਾਧਨ ਪ੍ਰਗਟ ਕੀਏ ਨਹੀਂ ਦੁਸ਼ਟ ਕੋ ਦੇ। ਦੁਸ਼ਟਾਂ ਨੂੰ ਇਹ ਜਿਹੜੇ ਸਾਧਨ ਨੇ ਇਹ ਨਹੀਂ ਦੱਸਣੇ ਕਿ ਜਪਜੀ ਸਾਹਿਬ ਦੀਆਂ ਪੌੜੀਆਂ ਨੂੰ ਪੜਨ ਦੇ ਨਾਲ ਕੀ ਲਾਭ ਹੁੰਦੇ ਨੇ। ਦੁਸ਼ਟਾਂ ਨੂੰ ਨਹੀਂ ਦੱਸਣੇ ਕਿਉਂਕਿ ਜਿਹੜੀ ਇਹ ਬਾਣੀ ਹੈ ਇਹ ਤੇ ਸਾਰ ਤੱਤ ਹੈ, ਇਹ ਤੇ ਕਰੇਗੀ, ਇਸ ਕਰਕੇ ਦੁਸ਼ਟਾਂ ਨੂੰ ਐਸੇ ਅਰਥਾਂ ਦਾ ਪਤਾ ਨਹੀਂ ਹੋਣਾ ਚਾਹੀਦਾ। ਫਲ ਸਿੱਖ ਪ੍ਰਤੀਤ ਤੇ ਬਿਪਰ ਸਾਧ ਕੀ ਸੇਵ। ਇਸ ਤੋਂ ਅੱਗੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇਹ ਵੀ ਹਦਾਇਤ ਕੀਤੀ ਹੈ ਕਿ ਸਿੱਖ ਦੇ ਭਰੋਸੇ ਦੇ ਨਾਲ ਸਾਰੇ ਦੇ ਸਾਰੇ ਸਾਧਨ ਫਲਣਗੇ, ਭਾਵ ਕੇ ਪੂਰੇ ਹੋਣਗੇ। ਉਸਤਤ ਨਿੰਦਾ ਪਰ ਹਰ ਕਲ ਈਰਖਾ ਮਾਨ, ਬੇਦ ਬਚਨ ਸਮ ਗੁਰੂ ਬਚਨ ਸਭ ਸੰਤਨ ਪਰਮਾਨ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਉਸਤਤ ਤੇ ਨਿੰਦਾ ਨੂੰ ਦੂਰ ਕਰ ਦਿਓ, ਨਾ ਨਿੰਦਿਆ ਕਰੋ ਨਾ ਕਿਸੇ ਦੀ ਉਸਤਤ ਕਰੋ। ਕਲੈ ਈਰਖਾ ਮਾਨ, ਕਲੈ ਨੂੰ ਕਲੇਸ਼ ਨੂੰ ਦੂਰ ਕਰੋ, ਈਰਖਾ ਨੂੰ ਦੂਰ ਕਰੋ, ਮਾਨ ਆਪਣੇ ਹੰਕਾਰ ਨੂੰ ਦੂਰ ਕਰੋ। ਵੇਦ ਬਚਨ ਸਮ ਗੁਰੂ ਬਚਨ, ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਵੇਦਾਂ ਦੇ ਬਚਨਾਂ ਨੂੰ ਬੜਾ ਉੱਚਾ ਤੇ ਵੱਡਾ ਮੰਨਿਆ ਜਾਂਦਾ ਹੈ, ਇਸੇ ਤਰ੍ਹਾਂ ਸਤਿਗੁਰਾਂ ਦੇ ਜਿਹੜੇ ਆਖੇ ਹੋਏ ਬਚਨ ਨੇ ਉਹ ਵੀ ਵੇਦਾਂ ਦੇ ਸਮਾਨ ਨੇ ਜਾਂ ਉਸ ਤੋਂ ਵੀ ਉੱਪਰ ਨੇ। ਸਭ ਸੰਤਨ ਪ੍ਰਮਾਣ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਾਰੇ ਦੇ ਸਾਰੇ ਸੰਤਾਂ ਦਾ ਪ੍ਰਮਾਣ ਹੈ, ਭਾਵ ਕਿ ਐਸਾ ਆਖਿਆ ਗਿਆ। ਜਾਪ ਜਾਪ ਕੀਏ ਅਗ ਕੋਟ ਹਰ, ਨਿਤ ਦਾਨ ਵਧੈ ਬੁੱਧ ਸਾਰ ਧਰ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਪ ਜਾਪ ਕੀਏ ਅਗ ਕੋਟ ਹਰ, ਭਾਵ ਕੇ ਜਪਜੀ ਦੇ ਜਾਪ ਕੀਤਿਆਂ ਵੱਡੇ ਤੋਂ ਵੱਡੇ ਜਿਹੜੇ ਪਾਪ ਨੇ ਉਹ ਕੱਟੇ ਜਾਂਦੇ ਨੇ। ਨਿਤ ਦਾਨ ਵਧੈ, ਦਾਨ ਦੀ ਵਿਰਤੀ ਦੇ ਵਿੱਚ ਵਾਧਾ ਹੁੰਦਾ। ਬੁੱਧ ਸਾਰ ਧਰ, ਇਸ ਤੋਂ ਇਲਾਵਾ ਸਾਰ ਬੁੱਧੀ ਦਾ ਮਨੁੱਖ ਧਾਰਨੀ ਬਣਦਾ। ਮਨ ਭਾਵ ਵਧੈ ਸੁਖ ਕਾਮ ਸਦੈ, ਸੁਰ ਸਾਧਨ ਮੈਂ ਤਮ ਪੁੰਜ ਹਰੈ। ਮਨ ਭਾਵ ਵਧੈ, ਇਸ ਤੋਂ ਇਲਾਵਾ ਸਤਿਗੁਰਾਂ ਨੇ ਆਖਿਆ ਕਿ ਮਨ ਦੇ ਵਿੱਚ ਪ੍ਰੇਮ ਭਾਵਨਾ ਵਧਦੀ ਹੈ। ਸੁਖ ਕਾਮ ਸਦੈ, ਇਸ ਤੋਂ ਇਲਾਵਾ ਸੁਖ ਦੀਆਂ ਕਾਮਨਾਵਾਂ ਸਾਰੀਆਂ ਦੀਆਂ ਸਾਰੀਆਂ ਸਿੱਧ ਹੁੰਦੀਆਂ ਨੇ। ਸੁਰ ਸਾਨ ਮੈਂ ਤਮ ਪੁੰਜ ਹਰੈ, ਇਸ ਤੋਂ ਇਲਾਵਾ ਦੈਵੀ ਗੁਣਾਂ ਜਾਂ ਦੈਵੀ ਸਾਧਨਾਂ ਦੇ ਵਿੱਚ ਸਾਰੇ ਦਾ ਸਾਰਾ ਮਨੁੱਖ ਦਾ ਅਗਿਆਨ ਹਨੇਰਾ ਨਾਸ ਹੋ ਜਾਂਦਾ। ਜਿਹ ਪ੍ਰੀਤ ਨਹੀਂ ਪ੍ਰਤੀਤ ਨਹੀਂ, ਤਿਸ ਸਿੱਖ ਦੇ ਸੁਖ ਦੁਖ ਕਰੈ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹਦੇ ਵਿੱਚ ਪ੍ਰੀਤੀ ਨਹੀਂ ਹੈ ਉਹਦੀ ਪ੍ਰੀਤੀ ਦੇ ਵਿੱਚ ਵਾਧਾ ਹੁੰਦਾ ਹੈ, ਜਿਹਦੇ ਮਨ ਦੇ ਵਿੱਚ ਸ਼ਰਧਾ ਪ੍ਰਤੀਤ ਨਹੀਂ ਹੈ ਉਹਦੀ ਪ੍ਰਤੀਤ ਤੇ ਸ਼ਰਧਾ ਦੇ ਵਿੱਚ ਵਾਧਾ ਹੁੰਦਾ ਹੈ। ਸਿੱਖ ਦੇਹ ਸੋ ਦੁਖ ਕਰੈ, ਇਸ ਤੋਂ ਇਲਾਵਾ ਸਿੱਖ ਨੂੰ ਪ੍ਰਾਪਤੀ ਹੁੰਦੀ ਹੈ ਸਾਧਨ ਕਰਨ ਦੇ ਨਾਲ, ਇਸ ਤੋਂ ਅੱਗੇ ਕਿਸੇ ਵੀ ਪ੍ਰਕਾਰ ਦਾ ਕੋਈ ਦੁੱਖ ਨਹੀਂ ਲੱਗਦਾ, ਦੋਸ਼ ਨਹੀਂ ਹੁੰਦਾ। ਜਿਸ ਕੀ ਬਿਦੇਹ ਕਹੀ ਗੁਰ ਪੂਰਨ, ਸਿੱਖ ਪ੍ਰਾਪਤ ਸਾਧਨ ਤੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜੀ ਵਿਧੀ ਇਸ ਜਗ੍ਹਾ ਦੇ ਉੱਤੇ ਆਖੀ ਗਈ ਹੈ ਗੁਰ ਪੂਰਨ ਤੇ, ਉਹ ਪੂਰਨ ਗੁਰੂ ਨੇ ਆਖੀ ਹੈ। ਸਿੱਖ ਪ੍ਰਾਪਤ ਸਾਧਨ ਤੇ, ਸਿੱਖ ਨੂੰ ਪ੍ਰਾਪਤੀ ਹੁੰਦੀ ਹੈ ਸਾਧਨ ਕਰਨ ਦੇ ਨਾਲ, ਭਾਵ ਕੇ ਅਭਿਆਸ ਕਰਨ ਦੇ ਨਾਲ। ਸਭ ਪਾਠਣ ਗੀਤ ਖੜੰਗਣ ਤੇ, ਉਪਜੋ ਫਲ ਕੋ ਤਤ ਯੋਗਨ ਤੇ। ਜਿਵੇਂ 6 ਕਰਮਾਂ ਦੇ ਨਾਲ ਜੋੜ ਕਰਨ ਤੇ ਤਤ ਰੂਪੀ ਫਲ ਪ੍ਰਾਪਤ ਹੁੰਦਾ ਹੈ, ਤਿਵੇਂ ਜਪਜੀ ਦਾ ਸਾਧਨ ਸੁਚੇਤ ਹੋ ਕੇ ਸਿੱਧੀ ਸਹਿਤ ਭਲੀ ਤਰ੍ਹਾਂ ਕਰਨ ਦੇ ਨਾਲ ਸਿੱਧੀ ਦੀ ਪ੍ਰਾਪਤੀ ਹੁੰਦੀ ਹੈ, ਕਾਰਜ ਸਮਰਦੇ ਹਨ ਤੇ ਸੁਖਾਂ ਦੇ ਭੋਗ ਮਿਲਦੇ ਹਨ। ਜਾਂ ਫਿਰ ਇਹਦਾ ਅਰਥ ਇਸ ਤਰ੍ਹਾਂ ਵੀ ਲਾਇਆ ਜਾ ਸਕਦਾ ਹੈ ਕਿ ਜਿਵੇਂ ਸਾਰੇ ਗੀਤਾਂ ਖੱਟ ਸ਼ਾਸਤਰਾਂ ਜਾਂ ਵੇਦਾਂ ਦੇ 6 ਅੰਗਾਂ ਦੇ ਵਿਚਾਰਵਾਨ ਤੇ ਤਤ ਯੋਗ ਦੇ ਕਰਨ ਦੇ ਯੋਗ ਫਲ ਹੁੰਦਾ ਹੈ, ਇਹਨਾਂ ਫਲ ਇਹਦਾ।
ਸਭ ਸਿੱਧ ਕੀਏ ਗੁਰ ਭੇਟ ਦੀਏ, ਇਹ ਵੀ
ਗੁਰ ਮੋਦਨ ਤੇ। ਇਹ ਜੋ ਬੀਜ ਧਰੇ ਹਨ ਗੁਰੂ ਭੇਟਾ ਦਿੱਤੀਆਂ ਤੇ ਗੁਰੂ ਦੇ ਪ੍ਰਸੰਨ ਹੋਇਆ ਸਭ ਸਿੱਧ ਕੀਤੇ, ਇਹ ਜਾਣ ਹੀ ਲੋ। ਗੁਰ ਨਾਨਕ ਕਰ ਨਾ ਕਰੀ ਪੰਥ ਬਤਾਇਓ ਸਿੱਖ, ਗੁਰ ਅਰਜਨ ਵਰਨਨ ਕਰੀ ਅਰਥ ਖਿਆਤ ਪਾ ਲਿਖ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕਰਣਾ ਕੀਤੀ, ਉਹਨਾਂ ਨੇ ਦਇਆ ਕੀਤੀ, ਪੰਥ ਬਤਾਇਆ, ਗੁਰ ਅਰਜਨ ਵਰਨਨ ਕਰੀ। ਇਸ ਤੋਂ ਇਲਾਵਾ ਇਹ ਜਿਹੜੀ ਸਤਿਗੁਰੂ ਨਾਨਕ ਦੀ ਬਾਣੀ ਜਪਜੀ ਸਾਹਿਬ ਹੈ, ਇਹਦਾ ਵਰਨਣ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕੀਤਾ। ਅਰਥ ਖਿਆਤ ਪਾ ਲਿਖ, ਭਾਵ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਅਰਥ ਪ੍ਰਗਟ ਕਰਕੇ ਲਿਖਿਆ, ਕਿਉਂਕਿ ਪਿੱਛੇ ਐਸਾ ਹੀ ਜ਼ਿਕਰ ਆ ਰਿਹਾ ਕਿ ਜਿਹੜਾ ਪੰਡਿਤ ਬ੍ਰਿਜ ਲਾਲ ਹੈ ਉਹਨੂੰ ਸੁਪਨੇ ਦੇ ਵਿੱਚ ਦਰਸ਼ਨ ਹੋਇਆ, ਨਾਲੇ ਸਤਿਗੁਰੂ ਨਾਨਕ ਦਾ ਤੇ ਨਾਲੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ, ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦੀ ਮਹਿਮਾ ਨੂੰ ਬਿਆਨ ਕੀਤਾ ਸੁਪਨੇ ਦੇ ਵਿੱਚ ਹੀ, ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਆਣ ਕੇ ਆਪਣਾ ਸੁਪਨਾ ਸੁਣਾਉਂਦਾ ਤੇ ਜੋ ਉਹਨੇ ਸੁਪਨਾ ਸੁਣਾਇਆ ਉਹ ਸੰਸਕ੍ਰਿਤ ਦੇ ਸਲੋਕਾਂ ਦੇ ਰਾਹੀਂ ਸੁਣਾਇਆ। ਤੇ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਸਿੱਖਾਂ ਲਾਗੇ ਬੈਠਿਆਂ ਨੇ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਪਤਾ ਨਹੀਂ ਲੱਗਾ ਇਹਨਾਂ ਸੰਸਕ੍ਰਿਤ ਦੇ ਸਲੋਕਾਂ ਦਾ ਭਾਵ ਅਰਥ ਕੀ ਹੈ, ਤੇ ਫਿਰ ਸਾਰੀ ਦੀ ਸਾਰੀ ਇਹ ਜਿਹੜੀ ਪੂਰੀ ਵਿਥਿਆ ਹੈ ਇਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਾਰਿਆਂ ਸਿੱਖਾਂ ਨੂੰ ਸੁਣਾ ਰਹੇ ਨੇ। ਸੁਪਨ ਬਾਤ ਪ੍ਰਗਟ ਕਰੀ ਸਤਿਗੁਰ ਪੂਰਨ ਖਿਆਤ, ਇਹਾਂ ਅਰਥ ਵਿਦਤਾ ਸੋ ਲਿਖਿਓ ਸੋ ਸਿੱਖ ਸੁਹਾਤ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਤਿਗੁਰ ਪੂਰਨ ਅਨੁਭਵ ਵਾਲੇ ਨੇ ਜੋ ਸੁਪਨੇ ਦੇ ਵਿੱਚ ਬਾਤ ਪ੍ਰਗਟ ਕੀਤੀ ਸੀ ਸੋ ਉਸੇ ਦਾ ਅਰਥ ਇੱਥੇ ਪ੍ਰਗਟ ਕਰਕੇ ਲਿਖਿਆ ਹੈ ਜੋ ਸਿੱਖਾਂ ਨੂੰ ਬੜਾ ਸਹਾਉਂਦਾ। ਪਾਠਕ ਪਰ ਪੂਰਨ ਕਿਰਪਾ ਅਰਜਨ ਗੁਰ ਪਰ ਤਾਪ, ਦੇਖ ਪੜੇ ਦੇ ਲਿਖ ਸੁਣੇ ਕਰ ਪੂਜਾ ਗੁਰ ਜਾਪ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜਾ ਪਾਠਕ ਹੈ ਭਾਵ ਕਿ ਜਿਹੜਾ ਪੜਨ ਵਾਲਾ ਹੈ ਉਹਦੇ ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪੂਰੀ ਕਿਰਪਾ ਹੋਵੇਗੀ ਪ੍ਰਤਾਪ ਵਾਲੀ। ਦੇਖ ਪੜੇ ਦੇ ਲਿਖ ਸੁਣੇ ਕਰ ਪੂਜਾ ਗੁਰ ਜਾਪ। ਇਸ ਤੋਂ ਇਲਾਵਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਗੁਰੂ ਜਾਪ ਭਾਵ ਕੇ ਗੁਰੂ ਕ੍ਰਿਤ ਜਪਜੀ ਸਾਹਿਬ ਨੂੰ ਚਾਰ ਤਰ੍ਹਾਂ ਵਿੱਚੋਂ ਕਿਸੇ ਵੀ ਤਰ੍ਹਾਂ ਦੇ ਨਾਲ ਜਿਹੜਾ ਸੇਵਦਾ ਹੈ। ਇੱਕ ਹੈ ਦੇਖ ਕਰ ਪੂਜਾ ਭਾਵ ਕੇ ਦਰਸ਼ਨ ਕਰਕੇ ਪੂਜਨ ਜੋ ਕਰਦਾ ਹੈ, ਦੂਜਾ ਹੈ ਪੜਦਾ ਹੈ ਪਾਠ ਕਰਦਾ ਹੈ, ਤੀਜਾ ਪਾਠ ਸੁਣਦਾ ਹੈ ਤੇ ਚੌਥਾ ਲਿਖ ਕੇ ਦੂਜਿਆਂ ਨੂੰ ਜਿਹੜਾ ਗੁਟਕੇ ਆਦਿਕ ਪ੍ਰਦਾਨ ਕਰਦਾ ਹੈ ਉਹਨੂੰ ਵੀ ਫਲ ਦੀ ਪ੍ਰਾਪਤੀ ਹੁੰਦੀ। ਕਲ ਯੁਗ ਮੈਂ ਚੋ ਬਰਨ ਕੋ ਚਾਰ ਪਾਂਤ ਕਾ ਜਾਪ, ਪਰਮਾਤਮਾ ਵੇਦ ਕਹਿ ਪਸਯੰਤੀ ਜਿਸ ਮਾਪ। ਸਤਿਗੁਰੂ ਜੀ ਕਹਿੰਦੇ ਨੇ ਕਿ ਕਲਯੁਗ ਦੇ ਸਮੇਂ ਦੇ ਵਿੱਚ ਚਾਰ ਵਰਨ ਨੇ ਤੇ ਚਾਰਾਂ ਹੀ ਭਾਂਤ ਦਾ ਜਾਪ ਹੈ। ਇੱਕ ਹੈ ਪਰਾ, ਦੂਸਰਾ ਹੈ ਮੱਧਮਾ ਤੇ ਤੀਸਰੇ ਨੂੰ ਆਖਿਆ ਜਾਂਦਾ ਹੈ ਪਸਯੰਤੀ। ਬੈਖਰੀ ਚਾਰੇ ਥਾਨ ਮੈਂ ਤਨ ਮੈਂ ਕਰ ਹੈ ਵਾਸ। ਇਸ ਤੋਂ ਇਲਾਵਾ ਚੌਥਾ ਹੈ ਬੈਖਰੀ, ਇਹ ਤਨ ਦੇ ਵਿੱਚ ਵਾਸ ਕਰਦਾ। ਪ੍ਰਗਟ ਹੋ ਤੂੰ ਮੁਖ ਮੈਂ ਵਸੈ ਸਭ ਨਰ ਕਰਤ ਪਰ ਕਾਸ਼। ਭਾਵ ਸਾਰੇ ਜਿਸ ਨੂੰ ਬੋਲਦੇ ਹਨ ਅੱਗੇ ਇਹਨਾਂ ਚਾਰਾਂ ਦਾ ਜਿਹੜਾ ਖੁਲਾਸਾ ਹੈ ਉਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੀਤਾ। ਨਾਭੀ ਪਹਿਲੀ ਹਿਰਦੈ ਦੋਏ ਕੰਠ ਤ੍ਰਿਤੀ ਮੁਖ ਬੋਲ, ਜਿਉ ਜਿਉ ਪਠ ਫਲ ਅਧਿਕ ਹੋਏ ਇਹੀ ਜਾਪ ਕੋ ਮੋਲ। ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਨਾਭੀ ਪਹਿਲੀ ਭਾਵ ਕੇ ਨਾਭੀ ਦੇ ਵਿੱਚ ਪਰਾ ਹੈ ਔਰ ਇਸ ਤੋਂ ਇਲਾਵਾ ਹਿਰਦੇ ਦੇ ਵਿੱਚ ਮੱਧਮਾ ਹੈ, ਇਸ ਤੋਂ ਇਲਾਵਾ ਕੰਠ ਦੇ ਵਿੱਚ ਪਸਚੰਤੀ ਹੈ, ਮੁਖੋਂ ਬੋਲਣ ਦੇ ਵਿੱਚ ਬੈਖਰੀ ਹੈ, ਜਿਉ ਜਿਉ ਪਠ ਫਲ ਅਧਿਕ ਹੋਏ ਇਹੀ ਜਾਪ ਕੋ ਮੋਲ। ਭਾਵ ਕੇ ਜਾਪ ਦਾ ਮੂਲ ਹੈ। ਜਾਪ ਅਜਪਾ ਜਪ ਪਠੋ ਦਿਜ ਬਰ ਕੁਲ ਨੰਦ, ਗੁਰ ਅਰਜਨ ਟਿਗ ਦਾਸ ਕੋ ਪਾਇਓ ਪਰਮਾਨੰਦ। ਫਿਰ ਬ੍ਰਿਜ ਲਾਲ ਹੀ ਕਹਿੰਦਾ ਹੈ ਕਿ ਦਾਸ ਨੇ ਗੁਰੂ ਅਰਜਨ ਜੀ ਪਾਸੋਂ ਬੜਾ ਆਨੰਦ ਪਾਇਆ ਹੈ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਹੇ ਬ੍ਰਿਜ ਲਾਲ ਜਪ ਦਾ ਅਜਪਾ ਪਾਠ ਕਰਿਆ ਕਰੋ। ਨੰਦ ਦਾ ਨੰਦ ਹੈ ਕ੍ਰਿਸ਼ਨ, ਕ੍ਰਿਸ਼ਨ ਦਾ ਇੱਕ ਨਾਮ ਹੈ ਬ੍ਰਿਜ ਲਾਲ, ਇਸੇ ਕਰਕੇ ਨੰਦ ਦਾ ਨੰਦ ਦਾ ਅਰਥ ਇੱਥੇ ਬ੍ਰਿਜ ਲਾਲ ਲਾਉਣਾ ਚਾਹੀਦਾ। ਇਸ ਬਿਦ ਪੰਡਤ ਪਿੰਡੀ ਲਾਲ ਬਿਦ ਚੰਦ ਨੰਦ ਲਾਲ ਗੋਪਾਲ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਵਿਧੀ ਦੇ ਨਾਲ ਪੰਡਿਤ ਪਿੰਡੀ ਲਾਲ ਨੇ, ਬਿਧੀ ਚੰਦ ਨੇ, ਨੰਦ ਲਾਲ ਨੇ ਤੇ ਗੋਪਾਲ ਨੇ ਸਤਿਗੁਰਾਂ ਦੇ ਬਚਨਾਂ ਨੂੰ ਸੁਣਿਆ। ਖਾਨ ਚੰਦ ਯਾਰ ਆਲਮ ਸ਼ਾਹੂ ਸਾਧ ਮਦਨ ਗਿਰ ਸੁਨਤ ਉਮਾਹੂ। ਖਾਨ ਚੰਦ ਨੇ, ਇਸ ਤੋਂ ਇਲਾਵਾ ਆਲਮ ਸ਼ਾਹ ਨੇ ਤੇ ਸਾਧ ਮਦਨ ਨੇ, ਇਹਨਾਂ ਸਾਰਿਆਂ ਨੇ ਵੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੀਤੇ ਹੋਏ ਬਚਨਾਂ ਨੂੰ ਸੁਣਿਆ। ਮਾਨਿਓ ਗੁਰ ਤੇ ਰਾਤ ਕੋ ਉੱਡਿਓ ਬੇਹੰਗਮ ਪਾਤ ਪੇਟਿਓ ਪੂਰਨ ਪੁਰਖ ਤਹਾਂ ਪੁੱਛਿਓ ਪੁਨ ਕੋ ਸ਼ਾਂਤ। ਪਿੰਡੀ ਲਾਲ ਆਦਿਕਾਂ ਨੇ ਖੁਸ਼ੀ ਦੇ ਨਾਲ ਮੰਨ ਲਿਆ ਜੋ ਗੁਰੂ ਅਰਜਨ ਜੀ ਨੇ ਬ੍ਰਿਜ ਲਾਲ ਨੂੰ ਸੁਪਨੇ ਦੇ ਵਿੱਚ ਕਿਹਾ ਸੀ, ਜਦੋਂ ਕਿ ਰਾਤ ਨੂੰ ਪੰਛੀ ਵਾਂਗ ਉੱਡਿਆ ਸੀ ਕਿ ਉੱਥੇ ਮੈਂ ਪੂਰਨ ਪੁਰਖ ਗੁਰੂ ਅਰਜਨ ਜੀ ਨੂੰ ਜਦ ਮਿਲਿਆ ਉਹਨਾਂ ਤੋਂ ਮੈਂ ਮੁੜ ਪੁੱਛਿਆ ਸੀ ਕਿ ਸ਼ਾਂਤ ਹੋਣ ਮਰਨ ਵੇਲੇ ਕਿਹੜਾ ਪਾਠ ਕੀਤਾ ਜਾਵੇ। ਤੀਨ ਵਾਰ ਗੁਰ ਇਵ ਕਹੀ ਇਹ ਜਪ ਰਤਨ ਅਮੋਲ ਜਾਂ ਤੇ ਮੁਝ ਕੋ ਪੇਟਿਓ ਇਹੀ ਅੰਤ ਕੋ ਚੋਲ। ਤਾਂ ਤਿੰਨ ਵਾਰ ਗੁਰੂ ਜੀ ਨੇ ਇਉਂ ਕਿਹਾ ਕਿ ਇਹ ਜਪ ਅਮੋਲਕ ਰਤਨ ਹੈ, ਇਸੇ ਨਾਲ ਤੁਸੀਂ ਮੈਨੂੰ ਆ ਮਿਲੋਗੇ, ਤੇਰਾ ਅੰਤ ਦਾ ਚੋਲਾ ਇਹੋ ਹੈ, ਭਾਵ ਇਹ ਹੈ ਕਿ ਤੇਰਾ ਆਖਰੀ ਇਹੀ ਜਨਮ ਹੈ। ਇਹ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਸੀ। ਏਕੋ ਓਅੰਕਾਰ ਕਹੋ ਪੁਣ ਸਤਿਗੁਰ ਪ੍ਰਸਾਦ ਸਤ ਨਾਮ ਕਰਤਾ ਪੁਰਖ ਜਪੈ ਜਾਪ ਅਹਿਲਾਦ। ਪਿੱਛੇ ਆਏ ਮੂਲ ਮੰਤਰ ਦੇ ਜਾਪ ਦੇ ਵਿੱਚ ਕੋਈ ਭੁਲੇਖਾ ਨਾ ਰਹਿ ਜਾਏ, ਇੱਥੇ ਦੱਸਦੇ ਹਨ ਆਦ ਅੰਤ ਦੇ ਵਿੱਚ ਜਿਸ ਮੂਲ ਮੰਤਰ ਦੇ ਇੱਕ ਓਂਕਾਰ ਤੇ ਗੁਰਪ੍ਰਸਾਦ ਹੈ ਤੇ ਵਿਚਲੇ ਸਤ ਨਾਮ ਕਰਤਾ ਪੁਰਖ ਆਦਿਕ ਪਾਠ ਹੈ। ਇਸ ਸਾਰੇ ਮੂਲ ਮੰਤਰ ਦਾ ਜਪ ਜੋ ਜਪੇਗਾ ਆਨੰਦ ਨੂੰ ਪ੍ਰਾਪਤ ਹੋਵੇਗਾ। ਮੂਲ ਮੰਤਰ ਦਾ ਰੂਪ ਇਸ ਤਰ੍ਹਾਂ ਹੈ, ਭਾਵ ਕਿ ਇਸ ਨੂੰ ਮੂਲ ਮੰਤਰ ਆਖਿਆ ਜਾਂਦਾ ਹੈ। ਏਕੋ ਓਂਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇਨ੍ਹਾਂ ਪੰਕਤੀਆਂ ਨੂੰ ਮੂਲ ਮੰਤਰ ਆਖਿਆ ਜਾਂਦਾ ਹੈ। ਇਸ ਤੋਂ ਅੱਗੇ ਇੱਕ ਸਲੋਕ ਆਉਂਦਾ ਤੇ ਉਸ ਤੋਂ ਬਾਅਦ ਪਹਿਲੀ ਪੌੜੀ ਦਾ ਪ੍ਰਾਰੰਭ ਹੁੰਦਾ ਹੈ। ਜਪੇ ਜਾਪ ਤਨ ਤਾਪ ਖਪ ਆਰ ਬਲਾ ਵਧ ਜਾਏ। ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕਿ ਜਿਹੜਾ ਜਪਜੀ ਸਾਹਿਬ ਦੇ ਜਾਪ ਨੂੰ ਜਪਦਾ ਹੈ, ਪਾਪ ਕੇ ਪਾਠ ਨੂੰ ਕਰਦਾ ਹੈ, ਤਨ ਤਾਪ ਖਪ ਆਰ ਬਲਾ ਵਧ ਜਾਏ, ਉਹਦੇ ਤਨ ਦੇ ਤਿੰਨੇ ਤਾਪ ਖਤਮ ਹੋ ਜਾਂਦੇ ਨੇ। ਇਸ ਤੋਂ ਇਲਾਵਾ ਆਰ ਬਲਾ ਦੇ ਵਿੱਚ ਆਯੂ ਦੇ ਵਿੱਚ ਉਮਰ ਦੇ ਵਿੱਚ ਵੀ ਵਾਧਾ ਹੁੰਦਾ। ਕਰੈ ਕਾਮਨਾ ਜਥਾ ਯੁਰ ਤਥਾ ਜਾਪ ਤੇ ਪਾਏ। ਇਸ ਤੋਂ ਇਲਾਵਾ ਕਿਸੇ ਵੀ ਪ੍ਰਕਾਰ ਦੀ ਕਾਮਨਾ ਇੱਛਾ ਜਿਹੜੀ ਵੀ ਹਿਰਦੇ ਦੇ ਵਿੱਚ ਹੋਵੇਗੀ ਉਹ ਇਸੇ ਦੇ ਜਾਪ ਦੇ ਨਾਲ ਪੂਰੀ ਹੋਏਗੀ। ਨਾਰੀ ਸੁਤ ਕੇ ਕਾਰਨੇ ਅੱਖੇ ਆਰ ਜਪ ਅਰਧ ਅਰਧੈਨ ਸਕਲ ਕਾਮ ਸਾਧਨ ਸਿਧੈ ਸਾਧਕ ਸੁਖ ਬਹੁ ਚੈਨ। ਇਸ ਤੋਂ ਅੱਗੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕਿ ਪੁੱਤਰ ਨਿਮਿਤ ਇਸਤਰੀ ਇਨ੍ਹਾਂ ਹੀ ਅੱਖਾਂ ਦਾ ਜਾਪ ਕਰੇ, ਉਸ ਨੂੰ ਆਦਾਨ ਹੋ ਜਾਏਗਾ। ਇਸ ਤੋਂ ਇਲਾਵਾ ਸਕਲ ਕਾਮਨਾ ਜਿਹੜੀਆਂ ਨੇ ਉਹ ਵੀ ਸਿੱਧ ਹੋਣਗੀਆਂ। ਸਾਧਕ ਸੁਖ ਬਹੁ ਚੈਨ, ਸਾਧਕ ਦੇ ਮਨ ਦੇ ਵਿੱਚ ਚੈਨ ਹੋਵੇਗਾ, ਉਹਨੂੰ ਸੁਖ ਦੀ ਪ੍ਰਾਪਤੀ ਹੋਵੇਗੀ। ਸ੍ਰੀ ਗੋਰੇ ਅਰਜਨ ਬਚਨ ਜਬ ਸੁਣਿਓ ਸਿੱਖ ਸੁਖ ਦਾਏ ਤਾਂ ਦਿਨ ਤੇ ਕਰ ਸੁਰ ਪੜੈ ਮਿਟਿਓ ਦੁੱਖ ਕੋ ਪਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਸ ਨੂੰ ਭੂਤ ਚੰਬੜਿਆ ਹੋਇਆ ਸੀ, ਪਿੱਛੇ ਜਿਸ ਤਰ੍ਹਾਂ ਕਿ ਜ਼ਿਕਰ ਆਇਆ ਹੈ ਕਿ ਇੱਕ ਸਿੱਖ ਨੇ ਆਣ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ਼ ਕੀਤੀ ਕਿ ਕਿਸੇ ਸਿੱਖ ਨੂੰ ਭੂਤ ਪ੍ਰੇਤ ਦਾ ਸਾਇਆ ਹੈ, ਤੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਸੀ ਕਿ ਉਹ ਸਿੱਖ ਜਪਜੀ ਸਾਹਿਬ ਦੇ ਪਾਠ ਨੂੰ ਕਰਦਾ ਨਹੀਂ ਹੋਵੇਗਾ ਤਾਂ ਹੀ ਭੂਤ ਤੇ ਪ੍ਰੇਤ ਦਾ ਅਸਰ ਹੋਇਆ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਦਿਨ ਤੋਂ ਲੈ ਕੇ ਉਹਨੂੰ ਪਹਿਲਾਂ ਤੇ ਜਪਜੀ ਸਾਹਿਬ ਦਾ ਪਾਠ ਸੁਣਾਇਆ ਗਿਆ ਤੇ ਫਿਰ ਉਹ ਆਪ ਵੀ ਪਾਠ ਕਰਨ ਲੱਗਾ। ਪਰ ਉਸ ਦਿਨ ਤੋਂ ਬਾਅਦ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਦਾ ਸਾਰਾ ਉਹਦਾ ਦੁੱਖ ਮਿਟ ਗਿਆ। ਆਪ ਸੁਣੀਏ ਇੱਕ ਜਪ ਪੜੇ ਸਤ ਗੁਰ ਸਿੱਖ ਕੇ ਸੰਗ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਹੁਣ ਮੈਂ ਮਹਾਤਮ ਦੱਸਦਾ ਹਾਂ ਕਿ ਜਪਜੀ ਸਾਹਿਬ ਦੇ ਇੱਕ ਪਾਠ ਕਰਨ ਦਾ ਕੀ ਮਹਾਤਮ ਹੈ। ਆਪ ਸੁਣੀਏ ਇੱਕ ਜਪ ਪੜੈ ਸਤਿਗੁਰ ਸਿੱਖ ਕੇ ਸੰਗ, ਭਾਵ ਕਿ ਜਿਹੜਾ ਸਿੱਖ ਇੱਕ ਵਾਰ ਜਪਜੀ ਸਾਹਿਬ ਦੇ ਪਾਠ ਨੂੰ ਕਰਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਦੇ ਅੰਗ ਸੰਗ ਹਮੇਸ਼ਾ ਹੁੰਦੇ ਨੇ। ਭੋਗਤ ਮੁਕਤ ਬਖਸ਼ੀ ਗੁਰੂ ਦਰ ਗਏ ਜਾਹੇ ਸੰਗ। ਉਹਨੂੰ ਦੁਨੀਆਂ ਦੇ ਭੋਗ ਵੀ ਮਿਲਦੇ ਨੇ, ਦੁਨੀਆਂ ਦੀਆਂ ਖੁਸ਼ੀਆਂ ਵੀ ਮਿਲਦੀਆਂ ਨੇ, ਇਸ ਤੋਂ ਇਲਾਵਾ ਸਤਿਗੁਰਾਂ ਦੀ ਬਖਸ਼ਿਸ਼ ਦੇ ਨਾਲ ਉਹਨੂੰ ਦਰਗਾਹ ਦੇ ਵਿੱਚ ਮੁਕਤੀ ਵੀ ਮਿਲਦੀ ਹੈ। ਉਹ ਦਰਗਾਹ ਦੇ ਵਿੱਚ ਨਿਡਰ ਤੇ ਨਿਸੰਗ ਜਾਂਦਾ। ਸਭ ਪ੍ਰਸੰਗ ਕੇ ਅੰਤ ਮੈਂ ਕਹਿ ਦਸਵੇਂ ਪਾਤਸ਼ਾਹ, ਕਰ ਨੇਮ ਨਿਤ ਜਪ ਪੜੈ ਸਭ ਬੈ ਲਗ ਨਿਰਬਾਹ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਦੇ ਸਾਰੇ ਪ੍ਰਸੰਗ ਦੇ ਅਖੀਰ ਦੇ ਉੱਤੇ ਦਸਵੇਂ ਪਾਤਸ਼ਾਹ ਜੀ ਨੇ ਪਾਪ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ, ਕਰਿਓ ਨੇਮ ਨਿਤ ਜਪ ਪੜੇ ਸਭ ਬੈ ਲਗ ਨਿਰਵਾਹ, ਪਾਪ ਕੇ ਜਿਹੜਾ ਵੀ ਸਾਰੀ ਉਮਰ ਤੱਕ ਪੂਰੇ ਨੇਮ ਦੇ ਨਾਲ ਜਪਜੀ ਸਾਹਿਬ ਦੇ ਪਾਠ ਨੂੰ ਕਰਦਾ ਪੂਰੀ ਉਮਰਾਂ ਤੱਕ ਇਹ ਜਪਜੀ ਸਾਹਿਬ ਦੀ ਬਾਣੀ ਨਿਰਵਾਹ ਕਰਦੀ ਹੈ ਉਸ ਸਿੱਖ ਦੇ ਲਈ। ਆਤਮ ਦਰਸੀ ਕੀ ਗਤੀ ਪ੍ਰਾਪਤ ਤਿਸ ਕੋ ਹੋਏ, ਰਹਿ ਸੰਗ ਤੇ ਸਤਿਗੁਰੂ ਪਾਏ ਸਹਾਇਕ ਸੋਏ। ਉਸ ਨੂੰ ਆਤਮ ਦਰਸੀ ਦੀ ਪ੍ਰਾਪਤੀ ਹੋ ਜਾਂਦੀ ਹੈ, ਭਾਵ ਕਿ ਆਤਮਾ ਦਾ ਦਰਸ਼ਨ ਕਰਨ ਦੇ ਯੋਗ ਹੋ ਜਾਂਦਾ ਹੈ। ਇਸ ਤੋਂ ਇਲਾਵਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਮੇਸ਼ਾ ਹਰ ਇੱਕ ਜਗ੍ਹਾ ਦੇ ਉੱਤੇ ਉਹਦੇ ਨਾਲ ਰਹਿੰਦੇ ਨੇ, ਉਹਦੇ ਹਰ ਇੱਕ ਜਗ੍ਹਾ ਦੇ ਉੱਤੇ ਰੱਖਿਅਕ ਬਣਦੇ ਨੇ। ਜਿਉਂ ਤਨੇ ਕੀ ਤੇਨ ਕੋ ਠਾਕੁਰ ਚਾਰੇ ਨਿਤ, ਕਰ ਪ੍ਰਤੀਤ ਨਿਤ ਜਪ ਪੜੇ ਤੇ ਸਤਿਗੁਰ ਕੋ ਮਿਤ। ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਕ ਪ੍ਰਮਾਣ ਦਿੱਤਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਭਗਵਾਨ ਸਵੈਮ ਧੰਨੇ ਭਗਤ ਦੀਆਂ ਗਊਆਂ ਨੂੰ ਚਾਰਦਾ ਸੀ, ਉਹਦੇ ਸਾਰਿਆਂ ਕੰਮਾਂ ਨੂੰ ਸਵਾਰਦਾ ਸੀ, ਪਾਣੀ ਲਾਉਂਦਾ ਸੀ, ਇਸੇ ਤਰੀਕੇ ਦੇ ਨਾਲ ਜਿਹੜਾ ਵੀ ਸਿੱਖ ਪ੍ਰਤੀਤ ਦੇ ਨਾਲ ਜਪਜੀ ਸਾਹਿਬ ਦੇ ਪਾਠ ਨੂੰ ਕਰਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸੇ ਤਰੀਕੇ ਦੇ ਨਾਲ ਉਸ ਸਿੱਖ ਦੇ ਸਾਰਿਆਂ ਕੰਮਾਂ ਨੂੰ ਸਵਾਰਦੇ ਨੇ, ਜਿਵੇਂ ਕਿ ਧੰਨੇ ਦੇ ਹਰ ਇੱਕ ਕੰਮ ਸਵਾਰਦਾ ਸੀ ਭਗਵਾਨ ਸਵੈਮ, ਇਸੇ ਤਰ੍ਹਾਂ ਸਤਿਗੁਰੂ ਜੀ ਸਾਰੇ ਕੰਮਾਂ ਨੂੰ ਸਵਾਰਦੇ ਨੇ ਜਿਹੜਾ ਵੀ ਪਾਠ ਕਰਦਾ ਹੈ ਜਪਜੀ ਸਾਹਿਬ ਦਾ। ਪੜੈ ਸੁਣੈ ਚਿਤ ਲਾਇਕ ਜੋ ਲਿਖ ਦੇਸ ਪਰੀਤ, ਮਨ ਚਿੰਤਤ ਫਲ ਪਾਇਕ ਤਰ ਹੈ ਸੁਖ ਪੈ ਪੀਤ। ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਪੜੈ ਸੁਣੈ ਚਿਤ ਲਾਇਕ ਹੈ, ਜਿਹੜਾ ਚਿਤ ਲਾ ਕੇ ਪੜਦਾ ਜਾਂ ਸੁਣਦਾ ਹੈ ਮਨ ਇੱਛਿਤ ਫਲ ਉਹਨੂੰ ਮਿਲਦਾ ਹੈ, ਤਾਰ ਹੈ ਸੁਖ ਪੈ ਪੀਤ, ਪੈ ਪੀਤ ਸੰਸਾਰ ਤੋਂ ਬੜੇ ਸੌਖੇ ਤਰੀਕੇ ਦੇ ਨਾਲ ਉਹ ਤਰ ਜਾਂਦਾ ਹੈ ਜਿਹੜਾ ਪੜਦਾ ਜਾਂ ਜਿਹੜਾ ਵੀ ਪੜ ਨਹੀਂ ਸਕਦਾ ਸੁਣਦਾ।
ਪੇਟਾ ਕਰ ਉਪਦੇਸ਼ ਗੁਰ ਤਬੀ ਫਲ ਗੁਰ ਸਿੱਖ, ਯਥਾ ਸ਼ਕਤ ਜਪ ਕੋ ਜਪੈ ਸਿੱਧ ਹੋਏ ਗੁਰ ਮੁਖ।
ਸਤਿਗੁਰੂ ਜੀ ਕਹਿੰਦੇ ਨੇ ਭੇਟਾ ਕਰ ਉਪਦੇਸ਼ ਗੁਰ ਤਵੀ ਫਲੈ ਗੁਰ ਸਿੱਖ, ਭਾਵ ਕੇ ਤਦ ਹੀ ਫਲੇਗਾ ਗੁਰ ਉਪਦੇਸ਼ ਭਾਵ ਜਪਜੀ, ਜੋ ਗੁਰੂ ਸਿੱਖ ਜਪਜੀ ਦੀ ਭੇਟਾ ਪੂਜਾ ਕਰੇਗਾ।
ਯਥਾ ਸ਼ਕਤ ਜਪ ਕੋ ਜਪੈ, ਆਪਣੀ ਯਥਾ ਸ਼ਕਤੀ ਦੇ ਨਾਲ ਜਪਜੀ ਸਾਹਿਬ ਦਾ ਪਾਠ ਕਰੇ, ਸਿੱਧ ਹੋਏ ਗੁਰਮੁਖ, ਉਹਦੇ ਕਾਰਜ ਸਿੱਧ ਹੋਣਗੇ ਤੇ ਉਹ ਗੁਰਮੁਖ ਸਿੱਖ ਹੋਵੇਗਾ।
ਆਦ ਸੱਚ ਜੁਗਾਦ ਸੱਚ ਹੈਪੀ ਸੱਚ ਬਖਾਨ, ਨਾਨਕ ਹੋ ਸੀ ਪੀ ਸੱਚ ਇਹ ਪੌੜੀ ਪਰਮਾਨ।
ਦਰਅਸਲ ਇਹ ਪੌੜੀ ਨੇ, ਇਹ ਸਲੋਕ ਹੈ। ਆਦ ਸੱਚ ਜੁਗਾਦ ਸੱਚ, ਇਹ ਸਾਰਾ ਬਿਆਨ ਕੀਤਾ ਹੈ ਉਸੇ ਹੀ ਸਲੋਕ ਦਾ।
ਆਦ ਸੱਚ ਜੁਗਾਦ ਸੱਚ ਹੈਪੀ ਸੱਚ ਬਖਾਣ ਭਾਵੇਂ ਕਿ ਸ਼ੁੱਧ ਪਾਠ ਹੈ ਇੱਥੇ ਲਿਖਿਆ ਨਹੀਂ ਗਿਆ ਕਿਉਂਕਿ ਕਵਿਤਾ ਦੇ ਹਿਸਾਬ ਦੇ ਨਾਲ ਉਹਨਾਂ ਨੇ ਲਿਖਿਆ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਬਖਾਣ ਨਾਨਕ ਹੋਸੀ ਪੀ ਸੱਚ ਇਹ ਸਲੋਕ ਪ੍ਰਮਾਣ ਭਾਵ ਕੇ ਪ੍ਰਮਾਣ ਇਹ ਸਲੋਕ ਮੰਨਣੀ ਹੈ ਸਿਰੇ ਮੰਤਰ ਸਭ ਪੌੜੀਆਂ ਇਹ ਪੌੜੀ ਲੱਖ ਸਰ ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਵੀ ਬਚਨ ਕੀਤਾ ਕਿ ਜਿਹੜਾ ਆਰੰਭ ਦੇ ਵਿੱਚ ਸਲੋਕ ਲਿਖਿਆ ਗਿਆ ਹੈ ਇਹ ਸਾਰੀਆਂ ਪੌੜੀਆਂ ਤੋਂ ਸਿਰਮੌਰ ਹੈ ਇਸੇ ਕਰਕੇ ਸਤਿਗੁਰਾਂ ਨੇ ਆਦਿ ਦੇ ਵਿੱਚ ਪ੍ਰਾਰੰਭ ਦੇ ਵਿੱਚ ਇਸ ਨੂੰ ਲਿਖਿਆ ਰਾਮ ਕੋਇਲ ਪਾਖੇ ਪਲੇ ਸਾਹਿਬ ਸਿੰਘ ਸੁਣ ਕਾਨ ਕਿਉਂਕਿ ਜਿਹੜਾ ਸੌ ਸਾਖੀ ਗ੍ਰੰਥ ਹੈ ਉਹ ਰਾਮ ਕੋਇਰ ਜੀ ਨੇ ਲਿਖਵਾਇਆ ਤੇ ਲਿਖਿਆ ਹੈ ਸਾਹਿਬ ਸਿੰਘ ਲਿਖਾਰੀ ਨੇ ਹੁਣ ਸੌ ਸਾਖੀ ਦੀ ਸਾਖੀ ਦਾ ਕਵੀ ਜੀ ਬਿਆਨ ਕਰ ਰਹੇ ਨੇ ਇਸ ਕਰਕੇ ਕਵੀ ਜੀ ਲਿਖਦੇ ਨੇ ਰਾਮ ਕੋਇਰ ਪਾਖੇ ਭਲੇ ਸਾਹਿਬ ਸਿੰਘ ਸੁਣ ਕਾਣ ਰਾਮ ਕੋਇਰ ਜੀ ਨੇ ਭਾਵ ਕੇ ਗੁਰਬਖਸ਼ ਸਿੰਘ ਨੇ ਆਖਿਆ ਕਿ ਇਹ ਸਾਹਿਬ ਸਿੰਘ ਲਿਖਾਰੀ ਭਲੇ ਤਰੀਕੇ ਦੇ ਨਾਲ ਮੈਂ ਜੋ ਬਿਆਨ ਕਰ ਰਿਹਾ ਹਾਂ ਉਸ ਨੂੰ ਸੁਣ ਹਮ ਪੀ ਜਬ ਕਬ ਜਪਤ ਹੈ ਇਹ ਮੰਤਰ ਬਰ ਸਾਰ ਰਾਮ ਕੋਇਰ ਜੀ ਨੇ ਆਖਿਆ ਸਾਹਿਬ ਸਿੰਘ ਲਿਖਾਰੀ ਨੂੰ ਕਿ ਮੈਂ ਵੀ ਜਦੋਂ ਕਦੋਂ ਇਸ ਜਪਜੀ ਸਾਹਿਬ ਦੇ ਪਾਠ ਨੂੰ ਕਰਦਾ ਤੇ ਮੰਤਰ ਬਰ ਸਾਰ ਇਹ ਮੰਤਰ ਸਾਰ ਹੈ ਮੇਰੀਆਂ ਮਨ ਦੀਆਂ ਇੱਛਾਵਾਂ ਵੀ ਇਹਨੇ ਪੂਰੀਆਂ ਕੀਤੀਆਂ ਨੇ ਰਾਮ ਕੋਇਰ ਜੀ ਕਹਿੰਦੇ ਨੇ ਕਿ ਬੜੀ ਵਾਰੀ ਮੈਂ ਇਸ ਗੱਲ ਨੂੰ ਅਜ਼ਮਾਇਆ ਗੁਰ ਤਰ ਕੇ ਅਵਤਾਰ ਕੋ ਕਿਨੋ ਜਗਤ ਉਧਾਰ ਰਾਮ ਕੋਇਰ ਜੀ ਸਾਹਿਬ ਸਿੰਘ ਲਿਖਾਰੀ ਨੂੰ ਕਹਿੰਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਮਾਤ ਲੋਕ ਦੇ ਉੱਤੇ ਅਵਤਾਰ ਨੂੰ ਧਾਰਨ ਕਰਕੇ ਦੁਨੀਆਂ ਦਾ ਉਧਾਰ ਕੀਤਾ ਸਤ ਗੁਰ ਚਲਤ ਦਿਖਾਇਆ ਦੇਹ ਧਾਰ ਕੇ ਮੀਤ ਸਭ ਦੇਖਾ ਸਤ ਗੁਰ ਚਲਤ ਸਿਮਰੈ ਅਹਨਸ ਚੀਤ ਰਾਮ ਕੋਇਰ ਜੀ ਕਹਿੰਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਮਨੁੱਖਾ ਸਰੂਪ ਨੂੰ ਧਾਰਨ ਕਰਕੇ ਬੜੇ ਚਰਿੱਤਰ ਕੌਤਕ ਕੀਤੇ ਸਭ ਦੇਖਾ ਸਤਿਗੁਰ ਚਰਿਤ ਰਾਮ ਕੋਇਰ ਜੀ ਕਹਿੰਦੇ ਨੇ ਕਿ ਮੈਂ ਆਪਣੀ ਅੱਖਾਂ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਬਹੁਤੇ ਸਾਰੇ ਕੌਤਕਾਂ ਨੂੰ ਦੇਖਿਆ ਸਿਮਰੈ ਅਹਨਸ ਚੀਤ ਭਾਵ ਕੇ ਰਾਤ ਤੇ ਦਿਨ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਹੁਤੇ ਸਾਰੇ ਕੌਤਕ ਦੇਖਦਾ ਰਿਹਾ ਸਾਂ ਕਿਉਂਕਿ ਇਸ ਤਰ੍ਹਾਂ ਦਾ ਇਤਿਹਾਸ ਹੈ ਕਿ ਰਾਮ ਕੋਇਰ ਜੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਮਕਾਲੀ ਸਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਇਹਨਾਂ ਨੇ ਜੀਵਨ ਦਾ ਬਹੁਤਾ ਲੰਮਾ ਸਮਾਂ ਬਤੀਤ ਕੀਤਾ ਇਸੇ ਕਰਕੇ ਰਾਮ ਕੋਇਰ ਜੀ ਕਹਿੰਦੇ ਨੇ ਮੈਂ ਬਹੁਤ ਸਾਰੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਕੌਤਕਾਂ ਨੂੰ ਆਪਣੀ ਅੱਖਾਂ ਦੇ ਨਾਲ ਦੇਖਿਆ ਸਾਹਿਬ ਸਿੰਘ ਲਿਖਾਰੀ ਨੂੰ ਕਹਿ ਰਹੇ ਨੇ ਕਿ ਮੈਂ ਜੋ ਤੈਨੂੰ ਸੁਣਾ ਰਿਹਾ ਹਾਂ ਇਹਨਾਂ ਸਾਰਿਆਂ ਬਚਨਾਂ ਨੂੰ ਤੂੰ ਸੁਣਨਾ ਤੇ ਫੇਰ ਲਿਖਣਾ ਹੈ ਸਾਹਿਬ ਸਿੰਘ ਨੇ ਲਿਖਿਆ ਰਾਮ ਕੋਇਰ ਦੇ ਅਨੁਸਾਰ ਸੌ ਸਾਖੀ ਗ੍ਰੰਥ ਭਾਵ ਕੇ ਸੌ ਸਾਖੀ ਗ੍ਰੰਥ ਦੇ ਵਿੱਚ ਇਸ ਨੂੰ ਲਿਖਣਾ ਹੈ ਇਹ ਰਾਮ ਕੋਇਰ ਜੀ ਕਹਿ ਰਹੇ ਨੇ ਸੋ ਸਾਧ ਸੰਗਤ ਜੀ ਇਸ ਤਰ੍ਹਾਂ ਦਾ ਜਿਹੜਾ ਵਾਰਤਾਲਾਪ ਹੈ ਉਹ ਰਾਮ ਕੋਇਰ ਦੇ ਵਿੱਚ ਤੇ ਸਾਹਿਬ ਸਿੰਘ ਲਿਖਾਰੀ ਦੇ ਵਿੱਚ ਹੋ ਰਿਹਾ ਸਮੇਂ ਦੀ ਸਮਾਪਤੀ ਹੈ ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੈ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ। ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ।
ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਕਰਨਾਉਣੇ ਦਾਵੈ ਧਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ। ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ। ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ। ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ। ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋਹ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ। ਸਰਵ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਜਨਮ ਮਰਨ ਦੁਖ ਜਾਏ। ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ। ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਧਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਹੇ ਸੱਚੇ ਪਾਤਸ਼ਾਹ ਜੀ ਅਸੀਂ ਸਦਾ ਹੀ ਭੁੱਲਣ ਹਾਰ ਹਾਂ। ਆਪ ਸਦਾ ਹੀ ਬਖਸ਼ਿੰਦ ਪਿਤਾ ਹੋ। ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ। ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ। ਮਹਾਮਲੇਸ਼ ਦਾ ਨਾਸ ਕਰੋ। ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਗਉ ਗਰੀਬ ਦੇ ਕਸ਼ਟ ਨੂੰ ਦੂਰ ਕਰੋ। ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ। ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ। ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਿਵਾਜ ਸਾਡਾ ਧਰਮ ਬਣਿਆ ਰਹਿ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਿਆਰੇ ਸਾਧ ਸੰਗਤ ਨੇ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕੀਤਾ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ ਜੋ ਪੜਿਆ ਹੈ ਸੁਣਿਆ ਹੈ ਸਾਡੇ ਮਨਾਂ ਤੇ ਵਸਾਉਣਾ। ਜੁਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਿਆਰੇ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ। ਨਾਮ ਦਾ ਰਸ ਬਖਸ਼ੋ। ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ। ਨਾ ਵਿਸਰੋ ਨਾ ਵਿਸਾਰੋ। ਰੱਖ ਲਓ ਬਖਸ਼ ਲਓ ਦਿਓ ਦੀਦਾਰ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ। ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।